سکنا تن وا تمہارے گن کیا کہا میرے ستگرا جب گر بول ہے تب بشم ہوئے جا جب گر بول ہے تب بشم ہوئے جائے خم جیسے اپرادھی اگر کوئی رکھے جیسے خم ستگر رکھ لیے چلا تو گر پتا تو ہے گر ماتا تو گر بندپ میرا سخا سخا جو ہماری بد ہوتی میرے ستگرا سابد تمہار جان ہو آپے خم رڑتے پھرتے کوئی بات نہ پوچھتا گر ستگر سنگ کیرے خم تھاپے تن تن گرو نانک جن کیرا جت ملے چوکے سب سوگ سنتاپے تن تن گرو نانک جن کیرا جت ملے چوکے سب سوگ سنتاپے پرم سنمان یوگ صاحب ستگرو شری گرو گرنتھ صاحب مہاراج جی دی پاون پوتر خزوری اندر سوبائے مان ہوئے بیٹھے گرو سوارے ست سنگی جنوں امرت بچنا دا کیرتن آپ جی نے سرون کیتا ہے آؤ جتھے آپاں کل کتھا وچار دی لڑی چھڈی سی اسی ہی ترتیب انسار اج حضور دے امرت بچنا دی وچار کریے کل بینتی کیتی سی کہ ستگرو جی دی دھرم شالا وچ آتمک جیون دین والا نام جل ملدا ہے اندر دی بھوک لئی گرو کے شبد دے لنگر دی پراپتی ہندی ہے تے شریر دی بھوک نو مٹان دے لئی میرے ستگرو نے دھرم شالا وچ ان دا لنگر بھی چلایا ہے ਉਸ ਤੋਂ ਇਲਾਵਾ ਕਿ ਅਸੀਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਆਉਂਦੇ ਹਾਂ, ਦੋਨੋਂ ਹੱਥ ਜੋੜ ਕੇ ਮੱਥਾ ਟੇਕਨੇ ਹਾਂ ਤੇ ਕਰ ਜੋੜਨ ਦਾ ਭਾਵ, ਹੱਥ ਜੋੜਨ ਦਾ ਭਾਵ ਹੀ ਇਹ ਹੈ ਕਿ ਆਪਣੀ ਤਾਕਤ ਆਪਣੇ ਬਲ ਦਾ ਕੋਈ ਮਾਣ ਨਹੀਂ। ਆਓ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚੋਂ ਔਰ ਗੁਰੂ ਇਤਿਹਾਸ ਵਿੱਚੋਂ ਆਪਾਂ ਅੱਜ ਦੇਖਣਾ ਹੈ ਕਿ ਅਸਲ ਵਿੱਚ ਮੱਥਾ ਟੇਕਣ ਦਾ ਅੰਤਰੀ ਭਾਵ ਕੀ ਹੈ। ਕੇਵਲ ਇਸ ਸਰੀਰ ਦੇ ਖੱਡੀਆਂ ਦੇ ਢਾਂਚੇ ਦਾ ਚੁੱਕ ਜਾਣਾ ਹੀ ਮੱਥਾ ਟੇਕਣਾ ਹੈ? ਕੀ ਕੇਵਲ ਤਾਂ ਕੇਵਲ ਇਸ ਮੱਥੇ ਦਾ ਧਰਤੀ ਤੇ ਲੱਗ ਜਾਣਾ ਹੀ ਸੰਪੂਰਨਤਾ ਹੈ? ਸਤਿਗੁਰੂ ਜੀ ਨੇ ਦੋਨੋਂ ਪੱਖ ਰੱਖੇ ਕਿ ਭਾਵਨਾ ਨਾਲ ਅੰਦਰੋਂ ਜਦੋਂ ਕੋਈ ਝੁਕਦਾ ਹੈ ਉਹਦਾ ਝੁਕਣਾ ਜੀਵਨ ਨੂੰ ਕਿਵੇਂ ਪਲਟਦਾ ਹੈ। ਆਓ ਕਰੋ ਕਿਰਪਾਲਤਾ ਸਾਧ ਸੰਗਤ ਜੀ, ਆਪ ਇਕਾਗਰਤਾ ਦੀ ਦਾਤ ਬਖਸ਼ੋ। ਅੱਜ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੀਏ ਦਾਤਾਰ ਜੀ, ਜੋ ਕਹਿੰਦੇ ਹਨ ਹਕੀਕਤ ਵਿੱਚ ਸਾਨੂੰ ਅੰਦਰੋਂ ਮੱਥਾ ਟੇਕਣ ਦੀ ਜਾਚ ਬਖਸ਼ ਦੇ। ਕਰੋ ਕਿਰਪਾਲਤਾ ਸਾਧ ਸੰਗਤ, ਵਿਚਾਰ ਆਰੰਭਣ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਕਾਹਨ ਸਿੰਘ ਜੀ ਨਾਭਾ ਨੇ ਗੁਰਮਤ ਮਾਰਕੰਡ ਵਿੱਚ ਇਸ ਸ਼ਬਦ ਦੀ ਵਿਆਖਿਆ ਬੜੀ ਪਿਆਰੀ ਕੀਤੀ ਹੈ। ਉਹਨਾਂ ਨੇ ਤਿੰਨ ਸ਼ਬਦ ਕਹੇ ਨੇ, ਨਮਸਕਾਰ, ਸਿਜਦਾ ਔਰ ਪ੍ਰਣਾਮ। ਉਹਨਾਂ ਤਿੰਨਾਂ ਸ਼ਬਦਾਂ ਦੀ ਵਿਆਖਿਆ ਉਹਨਾਂ ਤਿੰਨ ਤੁਕਾਂ ਵਿੱਚ ਕੀਤੀ। ਸਿਜਦੇ ਦਾ ਭਾਵ ਕੀ ਹੈ, ਨਮਸਕਾਰ ਦਾ ਭਾਵ ਕੀ ਹੈ ਤੇ ਪ੍ਰਣਾਮ ਕਰਨ ਦਾ, ਮੱਥਾ ਟੇਕਣ ਦਾ ਅਰਥ ਕੀ। ਉਹਨਾਂ ਨੇ ਸੁਖੈਣ ਤਰੀਕੇ ਨੂੰ ਸਮਝਾਉਣ ਦੇ ਲਈ ਪਹਿਲਾ ਸ਼ਬਦ ਵਰਤਿਆ ਹੈ ਕਿ ਮੱਥਾ ਟੇਕਣ ਦਾ ਭਾਵ ਹੈ ਅਹੰਕਾਰ ਦਾ ਨਾਸ਼ ਕਰਨਾ। ਦੂਸਰਾ ਅਰਥ ਇਹਦੇ ਨਾਲ ਕਰ ਦਿੱਤਾ ਕਿ ਨਿਮਰਤਾ ਨੂੰ ਜ਼ਿੰਦਗੀ ਵਿੱਚ ਗ੍ਰਹਿਣ ਕਰਨਾ, ਤੇ ਤੀਸਰਾ ਇਹਦਾ ਅਰਥ ਕੀਤਾ ਹੈ ਕਿ ਆਪਣੇ ਆਪ ਨੂੰ ਪੂਰਨ ਤੌਰ ਤੇ ਆਤਮ ਸਮਰਪਣ ਕਰ ਦੇਣਾ। ਅਸਲ ਵਿੱਚ ਇਹਦਾ ਭਾਵ ਹੈ ਮੱਥਾ ਟੇਕਣਾ। ਫਿਰ ਮੈਂ ਅਰਜ਼ ਕਰਦਿਆਂ, ਕਿਉਂਕਿ ਤਿੰਨ ਸ਼ਬਦ ਅਸੀਂ ਅੱਜ ਇਹਨਾਂ ਦੀ ਵਿਆਖਿਆ ਕਰਨੀ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ। ਪਹਿਲੀ ਬੇਨਤੀ, ਅਹੰਕਾਰ ਦਾ ਨਾਸ਼ ਹੋਣਾ, ਇਹਦਾ ਮਤਲਬ ਹੈ ਮੱਥਾ ਟੇਕਣਾ। ਦੂਸਰਾ, ਮੱਥਾ ਟੇਕਣ ਦਾ ਭਾਵ ਹੈ ਅੰਦਰ ਨਿਮਰਤਾ ਨੂੰ ਵਸਾਉਣਾ, ਤੇ ਤੀਸਰਾ ਭਾਵ ਹੈ ਜਦੋਂ ਝੋਕੀ ਗਏ ਉਦੋਂ ਆਪਣਾ ਆਪ ਪੂਰਨ ਤੌਰ ਤੇ ਸਮਰਪਿਤ ਕਰ ਦੇ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚੋਂ ਹਜ਼ੂਰ ਨੇ ਬੜੀ ਵੱਡੀ ਇਹ ਰਹਿਮਤ ਕੀਤੀ। ਪਹਿਲੀ ਬੇਨਤੀ, ਉਹਨਾਂ ਨੇ ਝੁਕਣ ਦੇ ਸੰਬੰਧੀ ਇੱਕ ਕਿਰਪਾ ਕੀਤੀ, ਤੇ ਸਾਹਿਬ ਧੰਨ ਗੁਰੂ ਰਾਮਦਾਸ ਜੀ ਦੇ ਬਚਨ ਅਸੀਂ ਰੋਜ਼ ਪੜ੍ਹਨੇ ਜਦੋਂ ਸੌਣ ਲੱਗਨੇ ਹਾਂ, ਤੇ ਧੰਨ ਗੁਰੂ ਰਾਮਦਾਸ ਜੀ ਦੋ ਗੱਲਾਂ ਬੜੀ ਪਿਆਰ ਨਾਲ ਸਾਨੂੰ ਸਮਝਾਉਂਦੇ ਨੇ। ਕਹਿੰਦੇ, ਦੇਖ ਬੰਦਿਆ, ਇਸ ਦੁਨੀਆਂ ਵਿੱਚ ਹਰ ਬੰਦੇ ਨੇ ਪੁੰਨ ਦੀ ਪਰਿਭਾਸ਼ਾ ਆਪਣੀ ਆਪਣੀ ਬਣਾਈ। ਕੋਈ ਕਿਸੇ ਨੂੰ ਅਨਾਜ ਦਿੰਦਾ ਹੈ ਤੇ ਕਹਿੰਦਾ ਇਹ ਵੀ ਬੜਾ ਪੁੰਨ ਦਾ ਕਰਮ ਹੈ। ਜੇ ਕੋਈ ਕਿਸੇ ਨੂੰ ਦੌਲਤ ਦਿੰਦਾ ਹੈ ਇਹ ਵੀ ਕਹਿੰਦਾ ਕਿ ਬੜਾ ਪੁੰਨ ਕਰਮ ਹੈ। ਤੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਕਿਹਾ, ਕਹਿਣ ਲੱਗੇ, ਤੇਰੀ ਜ਼ਿੰਦਗੀ ਵਿੱਚ ਸਭ ਤੋਂ ਵੱਡਾ ਪੁੰਨ ਇਹ ਵੇ, ਇੱਕ ਤਾਂ ਰੱਬ ਮਿਹਰ ਕਰੇ ਤੈਨੂੰ ਖੱਤ ਜੋੜਨ ਦੀ ਜਾਚ ਆ ਜਾਏ, ਤੇ ਸਭ ਤੋਂ ਵੱਡਾ ਪੁੰਨ ਇਹ ਵੇ ਕਿ ਖੱਤ ਜੋੜਨ ਤੋਂ ਬਾਅਦ ਤੈਨੂੰ ਦੰਡੌਤ ਕਰਨ ਦੀ ਜਾਚ ਆ ਜਾਏ, ਮੱਥਾ ਟੇਕਣ ਦੀ ਤੈਨੂੰ ਸਮਝ ਪੈ ਜਾਏ। ਹਜ਼ੂਰ ਦੇ ਸ਼ਬਦ ਅਸੀਂ ਪੜ੍ਹਨੇ ਹਾਂ ਕਿ ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਕੇ। ਗੁਰਮੁਖੋ, ਇਕਾਗਰਤਾ ਜ਼ਰੂਰ ਬਖਸ਼ੋ ਕਿ ਇਹ ਸਰੀਰ ਇੱਕ ਪਿੰਡ ਦੀ ਤਰ੍ਹਾਂ ਹੈ, ਨਗਰ ਦੀ ਤਰ੍ਹਾਂ ਹੈ। ਕਹਿੰਦੇ ਨੇ ਇਹਦੇ ਵਿੱਚ ਕਾਮ ਤੇ ਕ੍ਰੋਧ ਦੋਨੋਂ ਭਰੇ ਪਏ, ਕਾਮ ਤੇ ਕ੍ਰੋਧ ਨਾਲ ਭਰਿਆ ਹੈ। ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਕੇ। ਪੂਰਵ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਕੇ। ਹੁਣ ਅਗਲੇ ਬਚਨ ਕਹਿਣ ਲੱਗੇ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ। ਪੁੰਨ ਵੱਡਾ ਹੈ ਦੋ ਥਾਵਾਂ ਤੇ ਸ਼ਬਦ ਆਇਆ ਪੁੰਨ ਵੱਡਾ ਹੈ। ਪਹਿਲਾ ਬਚਨ ਕੀਤਾ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ ਕਿ ਤੈਨੂੰ ਖੱਤ ਜੋੜਨ ਦੀ ਜਾਚ ਆ ਜਾਏ, ਅੰਜਲੀ ਕਰਨ ਦੀ ਜਾਚ ਆ ਜਾਏ। ਜੇ ਤੈਨੂੰ ਖੱਤ ਜੋੜਨ ਦੀ ਜਾਚ ਆ ਗਏ ਤੇ ਸਮਝ ਲਈ ਏਦੋ ਵੱਡਾ ਪੁੰਨ ਹੀ ਕੋਈ ਨਹੀਂ। ਕਰ ਸਾਧੂ ਅੰਜਲੀ ਪੁੰਨ ਵੱਡਾ ਹੈ ਤੇ ਨਾਲ ਸ਼ਬਦ ਵਰਤਿਆ ਕਰ ਦੰਡੋਤ ਪੁੰਨ ਵੱਡਾ ਹੈ। ਇੱਕ ਤਾਂ ਤੂੰ ਹੱਥ ਜੋੜਨੇ ਨੇ, ਪਹਿਲਾਂ ਜਿਵੇਂ ਮੈਂ ਕੱਲ ਬੇਨਤੀ ਕੀਤੀ ਸੀ ਕਿ ਆਉਂਦਿਆਂ ਆਪਾਂ ਹੱਥ ਜੋੜਨੇ ਆ, ਹੱਥ ਜੋੜਨ ਤੋਂ ਬਾਅਦ ਮੱਥਾ ਟੇਕਣੇ ਆ। ਕਹਿਣ ਲੱਗੇ ਹੱਥ ਜੋੜਨ ਵਰਗਾ ਪੁੰਨ ਕੋਈ ਨਹੀਂ ਤੇ ਜੇ ਕਿਸੇ ਬੰਦੇ ਨੂੰ ਦੰਡੋਤ ਕਰਨੀ ਆ ਜਾਏ, ਡੰਡੇ ਦੀ ਤਰ੍ਹਾਂ ਸਮਰਪਿਤ ਕਰਦੇ ਆਪਣੇ ਆਪ ਨੂੰ, ਇਹ ਸਭ ਤੋਂ ਵੱਡਾ ਪੁੰਨ ਹੈ। ਕਰ ਦੰਡੋਤ ਪੁੰਨ ਵੱਡਾ ਸੀ। ਦੇਖੋ ਕੇਵਲ ਤਾਂ ਕੇਵਲ ਗੁਰੂ ਰਾਮਦਾਸ ਜੀ ਨਹੀਂ, ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਨਾ ਬਾਬੇ ਫਰੀਦ ਨੇ ਸਿਜਦੇ ਦੀ ਵਿਆਖਿਆ ਬੜੇ ਕਮਾਲ ਦੀ ਕੀਤੀ। ਉਹਨਾਂ ਦੇ ਤਿੰਨ ਸ਼ਲੋਕ ਅਸੀਂ ਇਕੱਠੇ ਪੜ੍ਹਨੇ। ਉਹਨਾਂ ਨੇ ਵੀ ਝੁਕਣ ਦੀ ਗੱਲ ਕਹੀ ਤੇ ਮੈਂ ਅੱਗੇ ਬੇਨਤੀ ਕਰਨੀ ਹੈ ਹੰਕਾਰ ਦੇ ਨਾਸ਼ ਲਈ, ਨਿਮਰਤਾ ਨੂੰ ਗ੍ਰਹਿਣ ਕਰਨ ਲਈ, ਆਪਣੇ ਆਪ ਨੂੰ ਪੂਰਨ ਤੌਰ ਤੇ ਸਮਰਪਿਤ ਕਰਨ ਦਾ ਨਾਮ ਹੀ ਮੱਥਾ ਟੇਕਣਾ ਹੈ। ਬਾਬਾ ਫਰੀਦ ਜੀ ਨੇ ਸ਼ਬਦ ਵਰਤੇ ਨੇ ਤੇ ਮੈਂ ਪਿਛਲੇ ਦਿਨ ਇੱਕ ਅਰਜ਼ ਕਰਕੇ ਆਇਆ ਹੂਸਟਨ ਕਿ ਭਾਵੇਂ ਅਸੀਂ ਉਹਨਾਂ ਨੂੰ ਸੂਫੀ ਦਰਵੇਸ਼ ਕਹਿੰਦੇ ਹਾਂ, ਪਰ ਹਕੀਕਤ ਵਿੱਚ ਇਹ ਜੇ ਕਿ ਬਾਬਾ ਫਰੀਦ ਜੀ ਇਸਲਾਮ ਦੀ ਸ਼ਰ੍ਹਾਂ ਦੇ ਪੂਰੇ ਤੌਰ ਤੇ ਪਾਬੰਦ ਸੀ। ਉਹ ਇਸਲਾਮ ਦੀ ਸ਼ਰੀਅਤ ਨੂੰ ਉਸ ਮਰਿਆਦਾ ਵਿੱਚ ਰੰਚਕ ਮਾਤਰ ਵੀ ਉਹਨਾਂ ਨੇ ਢਿੱਲਣੀ ਆਉਣ ਦਿੱਤੀ ਤੇ ਉਹਨਾਂ ਦੇ ਸ਼ਲੋਕ ਪੜ੍ਹਨੇ ਆ। ਜਦੋਂ ਮੈਂ ਤਾਂ ਬੇਨਤੀ ਕੀਤੀ ਸੀ ਕਹਿ ਦਿੰਦੇ ਹਾਂ ਸੂਫੀ ਦਰਵੇਸ਼ ਨੇ, ਬਾਬੇ ਬੁੱਲੇ ਨੇ, ਬੁੱਲੇ ਸ਼ਾਹ ਨੇ ਜ਼ਰੂਰ ਉਹਦੀ ਰਚਨਾ ਵਿੱਚੋਂ ਉਹਦੇ ਸਾਹਿਤ ਵਿੱਚੋਂ ਸੂਫੀ ਮਤ ਦੀ ਝਲਕ ਪੈਂਦੀ ਏ, ਪਰ ਬਾਬਾ ਫਰੀਦ ਸਾਹਿਬ ਉਹ ਬੜੀ ਗੱਲ ਡਟ ਕੇ ਆਪਣੇ ਸਿਧਾਂਤ ਦੀ ਕਰਦੇ। ਬੁੱਲੇ ਨੇ ਸ਼ਬਦ ਵਰਤੇ ਸਨ ਕਿ ਪੱਠ ਨਮਾਜ਼ਾਂ ਚਿੱਕੜ ਰੋਜੇ ਕਲਮੇ ਤੇ ਫਿਰ ਗਈ ਸ਼ਾਹੀ। ਦੇਖੋ ਉਹਨੇ ਆਪਣੀ ਸ਼ਰ੍ਹਾਂ ਲਈ ਇਹ ਸ਼ਬਦ ਵਰਤੇ, ਪੱਠ ਨਮਾਜ਼ਾਂ ਚਿੱਕੜ ਰੋਜੇ ਕਲਮੇ ਤੇ ਫਿਰ ਗਈ ਸ਼ਾਹੀ। ਬੁੱਲੇ ਸ਼ਾਹ ਸ਼ੋ ਅੰਦਰੋਂ ਪਾਇਆ ਭੁੱਲੀ ਫਿਰੇ ਲੁਕਾਈ। ਪਰ ਜਦੋਂ ਬਾਬੇ ਫਰੀਦ ਨੂੰ ਪੁੱਛਣਿਆ ਉਹ ਬਾਹਰ ਦੀ ਗੱਲ ਨਹੀਂ ਕਰਦੇ। ਮਤਾ ਸਮਝੀਏ ਕਿ ਬਾਬਾ ਫਰੀਦ ਜਿਹੜਾ ਉਹ ਬਾਹਰ ਦੀ ਗੱਲ ਕਰਦਾ, ਉਹ ਦਰਵੇਸ਼ ਵੀ ਗੱਲ ਅੰਦਰ ਦੀ ਕਰਦਾ ਤੇ ਨਾਲ ਕਹਿੰਦੇ ਨੇ ਕਿ ਜੰਗਲ ਜੰਗਲ ਕਿਆ ਭਵੇਂ ਬਣ ਕੰਡਾ ਮੋੜੇ ਬੱਸੀ ਰੱਬ ਖਿਆਲੀ ਹੈ ਜੰਗਲ ਕਿਆ ਢੂੰਡੇ। ਉਹੀ ਮਹਾਂਪੁਰਸ਼ ਕਹਿੰਦਾ ਬੋਲੇ ਸ਼ੇਖ ਫਰੀਦ ਪਿਆਰੇ ਅੱਲਾ ਲੱਗੇ ਇਹ ਤਨ ਖੋਚੀ ਖਾਤ ਨਿਮਾਣੀ ਗੋਰ ਘਰੇ। ਹੁਣ ਅਗਲੀ ਤੋਕੋ ਨਾ ਕਹੀ ਕਹਿੰਦੇ ਨੇ ਆਜ ਮਿਲਾਵਾ ਸ਼ੇਖ ਫਰੀਦ ਤੈਨੂੰ ਹੁਣ ਸਾਈਂ ਦੇ ਦੀਦਾਰ ਹੋ ਸਕਦੇ ਨੇ ਜੇਕਰ ਤੈਨੂੰ ਆਪਣੀ ਇੰਦਰੀਆਂ ਤੇ ਕਾਬੂ ਪਾਉਣ ਦੀ ਜਾਚ ਆ ਜਾਏ। ਆਜ ਮਿਲਾਵਾ ਸ਼ੇਖ ਫਰੀਦ ਤਾਂ ਕਿਮ ਕੂੰਜੜੀਆਂ ਮਨੋ ਮਚੰਦੜੀਆਂ। ਖੈਰ ਮੈਂ ਆਪਣੇ ਵਿਸ਼ੇ ਵੱਲ ਤੁਰਾਂ ਕਿ ਬਾਬਾ ਫਰੀਦ ਸਾਹਿਬ ਨੇ ਝੁਕਣ ਦੀ ਗੱਲ ਕੀਤੀ। ਉਹਨਾਂ ਨੇ ਕਿਹਾ ਨੇਮ ਤੋਂ ਬਿਨਾਂ ਕਦੀ ਪ੍ਰੇਮ ਨਹੀਂ ਪੈਦਾ ਹੋ ਸਕਦਾ, ਕਿਉਂਕਿ ਅੱਜ ਸਾਨੂੰ ਮਰਿਆਦਾ ਵਿੱਚ ਚੱਲਣਾ ਬੜਾ ਔਖਾ ਲੱਗਦਾ। ਜਦੋਂ ਮਰਿਆਦਾ ਦੀ ਗੱਲ ਕਰੀਏ ਤੇ ਲੋਕ ਕਹਿੰਦੇ ਨੇ ਖੁੱਲਾ ਡੁੱਲਾ ਜੀਵਨ ਇਹਦੇ ਵਰਗਾ ਆਨੰਦ ਹੀ ਕੋਈ ਨਹੀਂ। ਅੱਗੇ ਚੱਲ ਕੇ ਅਰਜ਼ ਕਰਨੀ ਜਦੋਂ ਗੱਲ ਆਵੇਗੀ ਰਹਿਤ ਦਾਨ ਦੀ। ਬਾਬਾ ਫਰੀਦ ਸਾਹਿਬ ਨੇ ਸ਼ਬਦ ਵਰਤੇ, ਉਹਨਾਂ ਨੇਮ ਬਣਾ ਦਿਆ। ਕਿਆ ਕਹਿਣ ਲੱਗੇ ਉੱਠ ਫਰੀਦਾ ਉਜੂ ਸਾਜ ਕੇ, ਅੰਮ੍ਰਿਤ ਵੇਲੇ ਉੱਦਮ ਕਰਕੇ ਉੱਠ, ਉੱਠ ਫਰੀਦਾ ਉਜੂ ਸਾਜ ਸੁਬਾ ਨਿਵਾਜ ਗੁਜ਼ਾਰ। ਤੇ ਕਹਿੰਦੇ ਨੇ ਜਿਹੜਾ ਸਿਰ ਆਕੜ ਕੇ ਲਈ ਫਿਰਨਾ ਨਾ, ਜੇ ਸਿਰ ਤੇਰਾ ਰੱਬ ਦੇ ਚਰਨਾਂ ਵਿੱਚ ਝੁਕਦਾ ਨਹੀਂ, ਇਸ ਸਿਰ ਨੂੰ ਵੱਢ ਦੇ, ਧਰ ਤੋਂ ਅਲੈਦਾ ਕਰ ਦੇ। ਸਿਰ ਲੱਗਣ ਦਾ ਮਤਲਬ ਇਹ ਸੀ ਰੱਬ ਦੇ ਚਰਨਾਂ ਵਿੱਚ ਝੁਕਣ ਦੀ ਜਾਚ ਆ ਜਾਏ। ਉੱਠ ਫਰੀਦਾ ਉਜੂ ਸਾਜ ਸੁਬਾ ਨਿਵਾਜ ਗੁਜ਼ਾਰ, ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਕਾਬੂ ਤਾਂ। ਫਿਰ ਉਹਨਾਂ ਨਾਲ ਇਹ ਵੀ ਦੱਸ ਦਿੱਤਾ ਕਿ ਜਿਹੜਾ ਨਹੀਂ ਝੁਕਦਾ ਉਹਨੂੰ ਕੱਪ ਦੇ, ਕੱਟ ਦੇ, ਵੱਢ ਦੇ। ਤੇ ਨਾਲ ਪੁੱਛਿਆ ਫਿਰ ਉਹਦਾ ਕਰਨਾ ਕੀ। ਕਹਿਣ ਲੱਗੇ ਜੇ ਝੁਕਿਆ ਨਹੀਂ ਤੇ ਇਹਨੂੰ ਚੁੱਕ ਕੇ ਕਿਤੇ ਬਾਲਣ ਦੀ ਥਾਂ ਤੇ ਫੂਕ ਦੇ, ਘੱਟੋ ਘੱਟ ਕਿਸੇ ਲਈ ਪ੍ਰਸ਼ਾਦ ਪਾਣੀ ਦੇ ਕੰਮ ਆ ਜਾ। ਉਹਨਾਂ ਸ਼ਬਦ ਵਰਤੇ ਨੇ ਜੋ ਸਿਰ ਸੀ ਸਾਈਂ ਨਾ ਨਿਵੈ ਸੋ ਸਿਰ ਕੀਜੈ ਕਾਇਮ, ਕੁੰਨੇ ਖੇਤ ਜਲਾਈਐ ਬਾਲਣ ਸੰਦੇ ਥਾਂ। ਜਿਹੜਾ ਸਿਰ ਮਾਲਕ ਦੇ ਚਰਨਾਂ ਵਿੱਚ ਝੁਕਿਆ ਨਹੀਂ ਉਹਨੂੰ ਬਾਲਣ ਦੀ ਥਾਂ ਤੇ ਫੂਕ ਦੇ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੀ, ਗੁਰੂ ਅੰਗਦ ਸਾਹਿਬ ਨੇ ਜਿਹੜਾ ਸਿਰ ਆਕੜ ਵੀ ਤੁਰਿਆ ਫਿਰਦਾ ਕਦੀ ਗੁਰੂ ਸਾਹਮਣੇ ਝੁਕਦਾ ਨਹੀਂ, ਉਹਦੇ ਲਈ ਸ਼ਬਦ ਵਰਤੇ ਨੇ, ਜੋ ਸਿਰ ਸਾਈ ਨਾ ਨਿਵੈ ਸੋ ਸਿਰ ਦੀਜੈ ਡਾਰ, ਨਾਨਕ ਜਿਸ ਪਿੰਜਰ ਮੈਂ ਬਿਰਹਾ ਨਹੀਂ ਸੋ ਪਿੰਜਰ ਲੈ ਜਾ। ਕਿ ਜੇ ਸਿਰ ਝੁਕਦਾ ਨਹੀਂ, ਜੇ ਸਿਰ ਨਿਰਦਾ ਨਹੀਂ, ਜੇ ਇਹ ਗੁਰੂ ਚਰਨਾਂ ਵੀ ਝੁਕਣ ਨੂੰ ਤਿਆਰ ਨਹੀਂ, ਤੇ ਸਾਹਿਬ ਕਹਿੰਦੇ ਨੇ ਇਸ ਸਿਰ ਦਾ ਲਾਭ ਹੀ ਕੋਈ। ਮੇਰੇ ਕਹਿਣ ਤੋਂ ਮੁਰਾਦ ਏ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਝੁਕਣ ਦੀ ਗੱਲ ਕਹੀ, ਕਿ ਆਪਾਂ ਸਮਰਪਿਤ ਕਰਨ ਦੀ ਗੱਲ ਕਹੀ। ਤੇ ਪਹਿਲੀ ਮੈਂ ਬੇਨਤੀ ਕਰਨੀ ਚਾਹੁੰਦਾ, ਮੱਥਾ ਟੇਕਣ ਦਾ ਮਤਲਬ ਹੈ ਹੰਕਾਰ ਦਾ ਨਾਸ਼ ਕਰਨਾ। ਸਭ ਤੋਂ ਵੱਡੀ ਪਵਾੜੇ ਦੀ ਜੜ ਹੈ ਅੰਦਰ ਦੀ ਹਉਮੈ। ਇਹ ਬੰਦੇ ਨੂੰ ਕਦੀ ਵੀ ਟਿਕਣ ਨਹੀਂ ਜੇ ਦਿੰਦੀ। ਜਿੱਥੇ ਵੀ ਚਲੀ ਜਾਏ, ਭਾਵੇਂ ਘਰ ਵਿੱਚ ਹੰਕਾਰ ਦਾ ਬੋਲਬਾਲਾ ਹੋ ਜਾਏ ਤੇ ਘਰ ਦੀ ਤਬਾਹੀ ਕਰ ਦਿੰਦਾ। ਜੇ ਕਿਸੇ ਕੌਮ ਵਿੱਚ ਹੰਕਾਰੀ ਬਿਰਤੀ ਵਾਲੇ ਲੋਕ ਆ ਜਾਣ, ਉਸ ਕੌਮ ਨੂੰ ਤਬਾਹੀ ਦੇ ਕਿਨਾਰੇ ਪਹੁੰਚਾ ਦਿੰਦੇ ਨੇ। ਤੇ ਜਿਸ ਮੁਲਕ ਦਾ ਮਾਲਕ ਹੰਕਾਰੀ ਹੋ ਜਾਏ, ਸੱਚ ਜਾਣੋ ਉਹ ਮੁਲਕ ਨੂੰ ਵੀ ਅੱਗ ਦੇ ਭੱਠ ਵਿੱਚ ਝੋਕ ਦਿੰਦਾ। ਹਜ਼ੂਰ ਨੇ ਬਾਣੀ ਵਿੱਚ ਕਿਹਾ, ਫਿਰ ਹੰਕਾਰ ਕਰਦਾ ਸੀ, ਮੱਥਾ ਟੇਕਣ ਦਾ ਮਤਲਬ ਇਹ ਹੰਕਾਰ ਦਾ ਨਾਸ਼ ਕਰਨਾ। ਹਜ਼ੂਰ ਕਿਰਪਾਲੂ ਜੀ ਨੇ ਬਾਣੀ ਵਿੱਚ ਸੋਖ ਸਾਹਿਤਕ੍ਰਿਤੀ ਵਿੱਚ ਅਹੰਕਾਰ ਦੀ ਪਰਿਭਾਸ਼ਾ ਦਿੱਤੀ। ਕਹਿੰਦੇ ਨੇ ਜੇਕਰ ਤੂੰ ਪੁੱਛੇ ਵੀ ਤੇਰੇ ਜਨਮ ਤੇ ਮਰਨ ਦਾ ਕਾਰਨ ਕੀ, ਕਿਉਂ ਜੰਮਣਾ ਤੇ ਮਰਨਾ ਪਿਆ, ਕਹਿਣ ਲੱਗੇ ਇਹਦਾ ਮੂਲ ਕਾਰਨ ਹੈ ਅੰਦਰ ਦਾ ਹੰਕਾਰ। ਫਿਰ ਨਾਲ ਬਚਨ ਕੀਤਾ, ਹੰਕਾਰ ਦੀ ਬਿਰਤੀ ਇਹ ਵੇ ਕਿ ਕਦੀ ਵੀ ਸ਼ੁਭ ਗੁਣਾਂ ਨੂੰ ਮਿੱਤਰ ਨਹੀਂ ਬਣ ਦਿੰਦਾ। ਹੰਕਾਰੀ ਬੰਦਾ ਕਦੀ ਦਿਆਲੂ ਨਹੀਂ ਹੋਵੇਗਾ, ਹੰਕਾਰੀ ਬੰਦਾ ਕਦੀ ਖਿਮਾ ਨਹੀਂ ਕਰੇਗਾ, ਹੰਕਾਰੀ ਬੰਦੇ ਦੇ ਅੰਦਰ ਕਦੀ ਤਰਸ ਨਹੀਂ ਹੋਵੇਗਾ। ਅਹੰਕਾਰ ਨਾਲ ਭਰਿਆ ਹੋਇਆ ਬੰਦਾ ਕਦੀ ਵੀ ਨਿਮਰਤਾ ਦੀ ਗੱਲ ਸੁਣ ਨੂੰ ਤਿਆਰ ਨਹੀਂ ਹੋਵੇਗਾ। ਤੇ ਖਿਮਾ ਕਰਿਓ, ਹੰਕਾਰੀ ਬੰਦਾ ਗੁਰੂ ਕੋਲ ਰਹਿ ਕੇ ਵੀ ਸਾਰੀ ਜ਼ਿੰਦਗੀ ਰੁੱਖੀ ਬਤੀਤ ਕਰ ਜਾਂਦਾ। ਸਾਹਿਬ ਕਹਿੰਦੇ ਨੇ ਮੱਥਾ ਟੇਕਣ ਦਾ ਮਤਲਬ ਹੈ ਹੰਕਾਰ ਦਾ ਨਾਸ਼ ਕਰਨਾ। ਸਾਹਿਬ ਗੁਰੂ ਅਰਜਨ ਦੇਵ ਜੀ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਖੇ ਜਨਮ ਮਰਨ ਮੂਲਨ ਅਹੰਕਾਰੰਗ ਪਾਪ ਆਤਮਾ। ਖੇ ਜਨਮ ਤੇ ਮਰਨ ਦੇ ਮੂਲ ਹੰਕਾਰ, ਤੇ ਹਜ਼ੂਰ ਨੇ ਸ਼ਬਦ ਪਾਪ ਆਤਮਾ ਵਰਤੇ, ਤੂੰ ਪਾਪਾਂ ਨੂੰ ਜਨਮ ਦੇਣ ਵਾਲਾ ਹੰਕਾਰ। ਖੇ ਜਨਮ ਮਰਨ ਮੂਲਨ ਅਹੰਕਾਰੰਗ ਪਾਪ ਆਤਮਾ, ਮਿੱਤਰੰਗ ਤਜੰਤ ਸ਼ਤਰੰਗ ਦ੍ਰਿੜੰਤ ਅਨਿਕ ਮਾਇਆ ਬਸਤੀਰ ਨੇ। ਹੰਕਾਰੀ ਬੰਦਾ ਮਿੱਤਰਾਂ ਨੂੰ ਛੱਡ ਦਿੰਦਾ ਤੇ ਦੁਸ਼ਮਨਾਂ ਦੇ ਨਾਲ ਦੋਸਤੀ ਪਾ ਲੈਂਦਾ ਹੈ। ਇੱਥੇ ਮਿੱਤਰ ਤੇ ਛੱਤਰ ਦਾ ਭਾਵ ਬਾਹਰ ਦੇ ਆਦਮੀ ਨਹੀਂ, ਇੱਥੇ ਭਾਵ ਹੈ ਹੰਕਾਰੀ ਬੰਦਾ ਕ੍ਰੋਧੀ ਵੀ ਹੋਵੇਗਾ, ਹੰਕਾਰੀ ਬੰਦਾ ਈਰਖਾਲੂ ਵੀ ਹੋਵੇਗਾ, ਅਹੰਕਾਰੀ ਬੰਦੇ ਵਿੱਚ ਪਰਾਈ ਤਾਂਤ ਵੀ ਹੋਵੇਗੀ। ਸਾਹਿਬ ਕਹਿਣ ਲੱਗੇ ਜਿਹੜੇ ਤੇਰੇ ਅੰਦਰ ਦੇ ਦੁਸ਼ਮਣ ਨੇ ਉਹਨਾਂ ਨੂੰ ਮਿੱਤਰ ਬਣਾਉਣਾ, ਤੇ ਜਿਹੜੇ ਤੇਰੇ ਮਿੱਤਰ ਨੇ ਉਹਨਾਂ ਨੂੰ ਤੂੰ ਘਰੋਂ ਬਾਹਰ ਕੱਢ ਦਿੱਤਾ। ਸਾਹਿਬ ਨੇ ਸ਼ਬਦ ਵਰਤੇ ਮਿੱਤਰੰਗ ਤਜੰਤ ਸ਼ਤਰੰਗ ਦ੍ਰਿੜੰਤ ਅਨਿਕ ਮਾਇਆ ਬਸਤੀਰ ਨੇ। ਆਵੰਤ ਜਾਵੰਤ ਥਾਕੰਤ ਜੀਆ, ਦੁੱਖ ਸੁੱਖ ਬਹੁ ਭੋਗਣੇ। ਹੰਕਾਰ ਹੀ ਇਹ ਜਿਹੜਾ ਬੰਦੇ ਨੂੰ ਆਉਂਦੇ ਤੇ ਜਾਣ ਦਾ ਤਾਣਾ ਲਾਈ ਰੱਖਦਾ। ਪਹਿਲੀ ਬੇਨਤੀ ਕਰ ਰਿਹਾ ਕਿ ਹੰਕਾਰ ਦਾ ਨਾਸ਼ ਕਰਨਾ ਹੈ। ਮੱਥਾ ਟੇਕਦਿਆਂ ਕਹਿਣਾ ਮੇਰੇ ਦਾਤਾ ਕਿ ਇੱਕ ਕਿਰਪਾ ਕਰ, ਮੇਰੇ ਅੰਦਰ ਦੀ ਹਉਮੈ ਨੂੰ ਮੇਟ ਦੇ, ਮੈਂ ਝੁਕਿਆ ਵਾਂ, ਮੇਰੇ ਅੰਦਰ ਨੂੰ ਝੁਕਣ ਦੀ ਜਾਚ ਆ ਜਾਏ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਨੇ ਇਸ ਪ੍ਰਥਾਏ ਕੁਝ ਬਚਨ ਕਹੇ ਕਿ ਜਿਹੜਾ ਬੰਦਾ ਝੁਕਦਾ ਹੈ ਨਾ ਨੀਵਾਂ ਹੁੰਦਾ। ਤੇ ਮੈਂ ਬੇਨਤੀ ਕੀਤੀ ਕੇਵਲ ਮੱਥਾ ਟੇਕਣ ਦਾ ਭਾਵ ਬਾਹਰ ਮੁਖੀ ਨਹੀਂ, ਆਪਣੇ ਅੰਦਰ ਨੂੰ ਰੋਜ਼ ਝੁਕਾਏ ਤੇ ਬੇਨਤੀ ਕਰੇ, ਦਾਤਾ ਬਾਹਰ ਮੈਂ ਤੁਰਿਆ ਫਿਰਨਾ ਹੰਕਾਰ ਦਾ ਟਿੱਬਾ ਬਣ ਕੇ, ਅੱਜ ਤੇਰੇ ਚਰਨਾਂ ਵਿੱਚ ਆਇਆ ਵਾਂ, ਮੇਰੇ ਹੰਕਾਰ ਦੇ ਟਿੱਬੇ ਨੂੰ ਖਤਮ ਕਰ ਦੇ, ਅੰਦਰ ਮੇਰੇ ਨਿਵਾਨ ਬਖਸ਼ ਦੇ। ਮੈਨੂੰ ਸਮਝ ਪੈ ਗਈ ਹੈ ਕਿ ਤੇਰੇ ਦਰ ਤੇ ਤਾਂ 24 ਘੰਟੇ ਨੂਰ ਵਰਸਦਾ ਹੈ, ਪਰ ਮੇਰੇ ਮਾਲਕ ਜੀ ਟਿਕਦਾ ਉਹਨਾਂ ਕਿਰਦਿਆਂ ਵਿੱਚ ਜਿਨ੍ਹਾਂ ਕਿਰਦਿਆਂ ਵਿੱਚ ਨਿਮਰਤਾ ਆ ਜਾਏ। ਸਾਹਿਬ ਨੇ ਉੱਥੇ ਸ਼ਬਦ ਵਰਤੇ ਨੇ, ਕਹਿੰਦੇ ਦੇਖੋ ਕਿ ਹੰਕਾਰੀ ਬੰਦਾ ਉਹ ਕਈ ਵਾਰੀ ਗੁਰੂ ਕੋਲ ਰਹਿ ਕੇ ਵੀ ਦਾਤ ਨਹੀਂ ਲੈਂਦਾ। ਸਤਿਗੁਰੂ ਕੀ ਬਾਣੀ ਵਿੱਚ ਬਾਬਾ ਫਰੀਦ ਜੀ ਨੇ ਹੰਕਾਰ ਤੇ ਨਾਸ਼ ਲਈ ਸ਼ਬਦ ਵਰਤਿਆ, ਤੇ ਉਹ ਉਦਾਹਰਨ ਕਈ ਵਾਰੀ ਅਸੀਂ ਸੁਣਨੇ ਨੇ। ਮੀਂਹ ਪੈਂਦਾ ਤੇ ਅਕਸਰ ਸਭ ਤੋਂ ਜ਼ਿਆਦਾ ਮੀਂਹ ਤੁਸੀਂ ਦੇਖੋਗੇ ਪਹਾੜੀ ਇਲਾਕਿਆਂ ਵਿੱਚ ਪੈਂਦਾ। ਹਿੰਦੁਸਤਾਨ ਦੀ ਧਰਤੀ ਵਿੱਚ ਸਭ ਤੋਂ ਵੱਧ ਬਰਸਾਤ ਰੋਜ਼ਾਨਾ ਪਹਾੜ ਤੇ ਹੁੰਦੀ, ਤੇ ਸਭ ਤੋਂ ਜ਼ਿਆਦਾ ਖੁਸ਼ਕ, ਸਭ ਤੋਂ ਜ਼ਿਆਦਾ ਸੁੱਕੇ ਜੇ ਰਹਿੰਦੇ ਨੇ ਤੇ ਉਹ ਪਹਾੜ ਰਹਿੰਦੇ। ਗੁਰਮੁਖੋ, ਗੁਰੂ ਹਰ ਵੇਲੇ ਬਖਸ਼ਦਾ ਹੈ, ਰਹਿਮਤਾਂ ਮੀਂਹ ਬਰਸਾਤ ਵਰਤਾਉਂਦਾ, ਦਿਨ ਰਾਤ ਬਖਸ਼ਿਸ਼ ਦੀ ਬਰਸਾਤ ਕਰਦਾ। ਤੇ ਮੈਂ ਕਈ ਵਾਰੀ ਸੋਚਣਾ ਜਿਹੜੇ ਲੋਕ ਅਸੀਂ ਨੇੜੇ ਰਹਿੰਦੇ ਹਾਂ ਨਾ, ਮੈਨੂੰ ਖਿਮਾ ਕਰ ਦਿਓ, ਭਾਵੇਂ ਉਹਦੇ ਵਿੱਚ ਪਾਠ ਕਰਨ ਵਾਲਾ ਹੋਵੇ, ਕੀਰਤਨ ਕਰਨ ਵਾਲਾ ਹੋਵੇ, ਵਿਚਾਰ ਕਰਨ ਵਾਲਾ ਹੋਵੇ, ਭਾਵੇਂ ਕੋਈ ਗੱਲ ਗੁਰੂ ਦੀ ਕਰਨ ਵਾਲਾ ਹੋਵੇ, ਸਭ ਤੋਂ ਵੱਧ ਪ੍ਰਮਾਣ, ਸਭ ਤੋਂ ਵੱਧ ਬਾਣੀ, ਸਭ ਤੋਂ ਵੱਧ ਸਾਖੀਆਂ। ਪਰ ਬਦਕਿਸਮਤੀ ਇਹ ਕਿ ਪਹਾੜ ਇੰਨਾ ਮੀਂਹ ਪੈਣ ਦੇ ਬਾਵਜੂਦ ਫਿਰ ਸੁੱਕੇ ਦਾ ਸੁੱਕੇ ਤੇ ਰੁੱਖੇ ਦਾ ਰੁੱਖਾ ਰਹਿੰਦਾ। ਕਹਿਣ ਲੱਗੇ ਮੀਂਹ ਤਾਂ ਬੜਾ ਪਿਆ, ਬਰਸਾਤ ਤਾਂ ਬੜੀ ਕੋਈ ਸ਼ਬਦ ਦੀ, ਪਰ ਅੰਦਰ ਅਹੰਕਾਰ ਹੀ ਇੰਨਾ ਸੀ ਕਿ ਮੇਰੇ ਤੋਂ ਵੱਧ ਕੁਛ ਸਿਆਣਾ ਨਹੀਂ। ਸਾਹਿਬ ਕਹਿੰਦੇ ਨੇ ਪਰਤ ਕੇ ਫਿਰ ਸੁੱਕੇ ਦਾ ਸੁੱਕਾ ਰਹਿ ਗਿਆ। ਸਾਹਿਬ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਫਰੀਦਾ ਗਰਭ ਜਿੰਨਾ ਵਡਿਆਈਆਂ, ਧਨ ਜੋਬਣ ਆਗਾ, ਖਾਲੀ ਚੱਲੇ ਧਨੀ ਸਿਉਂ ਟਿੱਬੇ ਜਿਉ ਮੀਆਂ, ਕਿ ਅੰਦਰ ਤੇਰਾ ਝੁੱਕ ਜਾਏ, ਅੰਦਰ ਨਿਵਾਣ ਵਿੱਚ ਆਵੇ, ਕਿਤੇ ਗੁਰੂ ਦੀ ਕਿਰਪਾ ਤੇਰੇ ਅੰਦਰ ਟਿਕ ਜਾਏ। ਸਾਹਿਬ ਕਹਿੰਦੇ ਨੇ ਪਹਿਲੀ ਗੱਲ ਹੰਕਾਰ ਦੇ ਨਾਸ਼ ਲਈ, ਤੇ ਹੰਕਾਰ ਦਾ ਸੰਬੰਧ ਕੇਵਲ ਔਗਣਾਂ ਵਾਲੇ ਬੰਦਿਆਂ ਨਾਲ ਨਹੀਂ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਬਾਬਾ ਰਵਿਦਾਸ ਜੀ ਨੇ ਇੱਕ ਬੜੀ ਸੋਹਣੀ ਉਦਾਹਰਣ ਦਿੱਤੀ। ਕਹਿੰਦੇ ਨੇ ਇੱਥੇ ਗੁਣ ਵਾਲੇ ਬੰਦੇ ਵੀ ਹੰਕਾਰੀ ਤੱਕੇ ਨੇ, ਉਹਨਾਂ ਨੂੰ ਵੀ ਮੱਥਾ ਟੇਕਣ ਦੀ ਜਾਚ ਨਹੀਂ ਆਈ, ਤੇ ਉੱਥੇ ਸ਼ਬਦ ਵਰਤੇ ਨੇ। ਕਹਿੰਦੇ ਕਈ ਵਾਰੀ ਬੰਦਾ ਕਲਮ ਚੁੱਕ ਕੇ ਸੋਹਣੇ ਖਿਆਲਾਂ ਨੂੰ ਕਿਸੇ ਲੜੀ ਵਿੱਚ ਪਰੋਦਾ ਤੇ ਸ਼ਬਦ ਵਰਤਦਾ ਕਿ ਮੇਰੇ ਤੋਂ ਵੱਧ ਸਿਆਣਾ ਕੋਈ ਕਵਿਤਾ ਰਚਣ ਵਾਲਾ ਨਹੀਂ। ਕਹਿੰਦੇ ਨੇ ਕਈ ਵਾਰੀ ਬੰਦਾ ਉਹਨਾਂ ਖਿਆਲਾਂ ਨੂੰ ਬੜੀ ਤਰਤੀਬ ਨਾਲ ਦੁਨੀਆਂ ਵਿੱਚ ਪੇਸ਼ ਕਰਦਾ ਤੇ ਕਹਿੰਦਾ ਮੇਰੇ ਤੋਂ ਵੱਧ ਸੋਹਣਾ ਵਕਤਾ ਕੋਈ ਨਹੀਂ। ਸਾਹਿਬ ਕਹਿੰਦੇ ਨੇ ਕਈ ਵਾਰੀ ਬੰਦਾ ਆਪਣੇ ਆਪ ਚ ਵਿਦਵਤਾ ਦੇ ਨਾਲ ਅੰਦਰ ਭੰਡਾਰਾ ਭਰਿਆ ਜਾਏ, ਸਮਝਦਾ ਮੇਰੇ ਤੋਂ ਵੱਧ ਵਿਦਵਾਨ ਪੰਡਿਤ ਕੋਈ ਨਹੀਂ। ਸਾਹਿਬ ਕਹਿੰਦੇ ਨੇ ਗੁਣ ਤਾਂ ਸਾਰੇ ਚੰਗੇ ਨੇ, ਪਰ ਬਦਕਿਸਮਤੀ ਅੰਦਰ ਦਾ ਹੰਕਾਰ ਝੁਕਣ ਦੇ ਬਾਵਜੂਦ ਵੀ ਬੰਦੇ ਦੇ ਅੰਦਰ ਨੂੰ ਕਦੀ ਵੀ ਰੱਬ ਦੀ ਕਿਰਪਾ ਨਹੀਂ ਲੈਣ ਦਿੰਦਾ। ਝੁਕਿਆ ਜ਼ਰੂਰ ਪਰ ਅੰਦਰ ਨੀਵਾ ਨਹੀਂ ਹੋਇਆ। ਹਜ਼ੂਰ ਨੇ ਸ਼ਬਦ ਵਰਤੇ ਨੇ ਖੰਮ ਬਦ ਕਬ ਕੁਲੀਨ, ਖੰਮ ਪੰਡਿਤ, ਖੰਮ ਜੋਗੀ ਸੰਨਿਆਸੀ ਗਿਆਨੀ ਗੁਣੀ ਸੂਰ ਹਮ ਦਾਤੇ ਇਹ ਬੁੱਧ ਕਬਾ ਨਾ ਨਾਤੀ। ਸੱਚ ਜਾਣੋ ਜਿਹੜੀ ਖੰਮ ਬਦ ਕਬ ਕੁਲੀਨ ਪੰਡਿਤ ਹੈ, ਇਸ ਬਿਰਤੀ ਦਾ ਖਾਤਮਾ ਕਰਨਾ ਹੀ ਮੱਥਾ ਟੇਕਣ ਦਾ ਨਾਮ ਹੈ ਕਿ ਇਹ ਅੰਦਰੋਂ ਝੁੱਕ ਜਾਏ, ਅੰਦਰ ਦਾ ਹੰਕਾਰ ਵਿਨਸ ਜਾਏ। ਹਜ਼ੂਰ ਨੇ ਕਿਹਾ ਕਿ ਮੱਥਾ ਟੇਕਣ ਦਾ ਭਾਵ ਹੈ ਕਿ ਪਹਿਲੀ ਗੱਲ ਅੰਦਰ ਦਾ ਹੰਕਾਰ ਨਾਸ਼ ਹੋਵੇ। ਦੂਸਰੀ ਬੇਨਤੀ ਕਰਾਂ ਕਿ ਮੱਥਾ ਟੇਕਣ ਦਾ ਭਾਵ ਹੈ ਕਿ ਅੰਦਰ ਨਿਮਰਤਾ ਆ ਜਾਏ। ਜਿਸ ਬੰਦੇ ਦਾ ਹੰਕਾਰ ਦੂਰ ਹੋਵੇਗਾ, ਕੁਦਰਤੀ ਤੌਰ ਤੇ ਉਹ ਬੰਦਾ ਨਿਮਰਤਾ ਵਿੱਚ ਜ਼ਰੂਰ ਆਏਗਾ, ਗੱਲਾਂ ਨਾਲ ਨਹੀਂ। ਮੇਰੇ ਸਤਿਗੁਰੂ ਨੇ ਇੰਨੀ ਕੁ ਚਤੰਤਾ ਵਰਤੀ ਹੈ, ਕਹਿੰਦੇ ਨੇ ਕਿਤੇ ਮੇਰੇ ਇਸ ਸ਼ਬਦ ਦਾ ਕਰਮ ਕਾਂਡ ਨਾ ਬਣਾ ਲਿਆ ਜੀ ਕਿ ਮੱਥਾ ਟੇਕੋ ਤੇ ਇਹ ਕਹੀ ਜਾਓ ਵੀ ਮੱਥਾ ਤਾਂ ਟੇਕਨੇ ਪਿਆ ਪਰ ਸਾਨੂੰ ਤਾਂ ਉਹ ਕਿਰਪਾ ਨਹੀਂ ਮਿਲੀ ਜਿਹੜੀ ਅਸੀਂ ਸੁਣ ਕੇ ਆਏ ਤਾਂ ਮੱਥਾ ਟੇਕਣ ਨਾਲ ਮਿਲਦੀ। ਮੇਰੇ ਸਤਿਗੁਰੂ ਨੇ ਇੰਨੀ ਚਤੰਤਾ ਵਰਤੀ ਹੈ ਕਿ ਕੋਈ ਵੀ ਕਰਮ ਜਦੋਂ ਬਾਹਮੁਖੀ ਕਰਮ ਕਾਂਡ ਬਣ ਜਾਏ ਤੇ ਨਾਲ ਹੀ ਦੱਸ ਦਿੱਤਾ ਜੇ ਕੇਵਲ ਫੋਕਾ ਕਰਮ ਬਣ ਗਿਆ ਤੇ ਇਸ ਝੁਕਣ ਨਾਲ ਤੇਰੀ ਜ਼ਿੰਦਗੀ ਕਦੀ ਵੀ ਤਬਦੀਲ ਨਹੀਂ ਹੋਣੀ। ਹੁਣ ਆਸਾ ਕੀ ਵਾਰ ਵਿੱਚ ਮੇਰੇ ਕਿਰਪਾਲੂ ਸਤਿਗੁਰੂ ਨੇ ਦੋ ਪ੍ਰਮਾਣ ਦਿੱਤੇ ਨੇ ਝੁਕਣ ਸੰਬੰਧੀ। ਉਹਨਾਂ ਨੇ ਪਹਿਲੀ ਗੱਲ ਕਿ ਵੀ ਝੁਕਣ ਵਾਲਾ ਕਿੰਨਾ ਕੁ ਚੰਗਾ ਹੁੰਦਾ, ਝੁਕਣ ਵਾਲਾ ਗੌਰਾ ਕਿੰਨਾ ਕੁ ਹੁੰਦਾ, ਝੁਕਣ ਵਾਲੇ ਕੋਲ ਮਿਠਾਸ ਕਿੰਨੀ ਕੁ ਹੁੰਦੀ ਹੈ। ਪਰ ਨਾਲ ਇਹ ਕਹਿ ਦਿੱਤਾ ਮਤਾ ਹਰ ਬੰਦੇ ਝੁਕਣ ਵਾਲੇ ਤੇ ਇਹ ਪ੍ਰਮਾਣ ਲਾਈ ਜਾਏ, ਇਹ ਬੰਦਾ ਮੱਥਾ ਬੜੇ ਪਿਆਰ ਨਾਲ ਟੇਕਦਾ, ਇਹਦੇ ਕੋਲ ਸਾਰੇ ਗੁਣ ਹੋਣਗੇ। ਕਹਿੰਦੇ ਨੇ ਬਾਜਮੁਖੀ ਬਿਰਤੀ ਝੁਕੇਗੀ ਪਰ ਜੇ ਅੰਦਰ ਦਾਤੇ ਦੀ ਉਹ ਕਿਰਪਾ ਨਹੀਂ ਤੇ ਉਹਦਾ ਬਾਹਰ ਦਾ ਝੁਕਣਾ ਵੀ ਨਿਫਲ ਹੋ ਜਾਏਗਾ। ਦੇਖੋ ਕਰਮ ਕਾਂਡ ਨਹੀਂ ਬਣ ਦਿੱਤਾ। ਮੈਂ ਪਿਛਲੀ ਵਾਰੀ ਵੀ ਇੱਕ ਬੇਨਤੀ ਕੀਤੀ ਸੀ ਕਿ ਸਤਿਗੁਰੂ ਨੇ ਅਲਾਰੂ ਪੱਖ ਇੱਕ ਪੱਖ ਨਹੀਂ ਕਿਤੇ ਉਲਾਰ ਪੱਖ ਰੱਖਿਆ, ਇਹੋ ਜਿਹਾ ਬੈਲੈਂਸ ਵਿੱਚ ਰਹਿ ਕੇ ਰੱਬ ਦੀ ਕਿਰਪਾ ਨਾਲ ਬਾਣੀ ਉਚਾਰਨ ਕੀਤੀ ਕਿ ਸਾਡੇ ਅੰਦਰ ਦਾ ਜਿਹੜਾ ਮਾਨਸਿਕ ਪੱਧਰ ਹੈ ਇਹਨੂੰ ਕਰਮ ਕਾਂਡਾਂ ਤੋਂ ਬਚਾ ਕੇ ਰੱਖਿਆ। ਜਿਵੇਂ ਖਜ਼ੂਰ ਦੇ ਬਚਨ ਅਸੀਂ ਪੜ੍ਹਨੇ ਹਾਂ, ਇੱਕ ਪਾਸੇ ਸਾਹਿਬ ਨੇ ਪ੍ਰਮਾਣ ਦਿੱਤਾ। ਮੈਂ ਸਿਰਫ ਬੇਨਤੀ ਕਰਨ ਲੱਗਾ, ਕਹਿੰਦੇ ਨੇ ਕੁਝ ਲੋਕ ਐਸੇ ਨੇ ਜਿਨ੍ਹਾਂ ਦੀ ਪੋਸ਼ਾਕ ਧਰਮੀਆਂ ਵਾਲੀ, ਬਾਣਾ ਧਰਮੀਆਂ ਵਾਲਾ। ਸਾਹਿਬ ਕਹਿੰਦੇ ਨੇ ਉਹਨਾਂ ਦੇ ਨਾਲ ਉਹਨਾਂ ਦੇ ਪਿੱਛੇ ਉਹਨਾਂ ਦਾ ਪ੍ਰਚਾਰ ਕਰਨ ਵਾਲੇ ਵੀ ਲੋਕ ਨੇ। ਦੇਖੋ ਭਾਵੇਂ ਅੱਜ ਇਹ ਘਟਨਾਵਾਂ ਵਾਪਰਦੀਆਂ ਨੇ, ਆਪਣੇ ਆਪਣੇ ਅਸੀਂ ਵਿਸ਼ਵਾਸ ਬਣਾਈ ਬੈਠੇ ਤੇ ਖਿਮਾ ਕਰਿਓ, ਅਸੀਂ ਕਹਿੰਦੇ ਜਿਤਨੀ ਤਾਕਤ ਸਾਡੇ ਮਹਾਂਪੁਰਸ਼ ਕੋਲ ਨਾ, ਇਦੂ ਅੱਗੇ ਦੁਨੀਆਂ ਖਤਮ ਹੋ ਜਾਂਦੀ ਹੈ। ਕਦੀ ਇਹ ਭੁਲੇਖਾ ਨਾ ਮਨ ਵਿੱਚ ਰੱਖਿਓ, ਮੇਰਾ ਸਮਰੱਥ ਦਾਤਾ ਹੈ, ਉਹਨਾਂ ਤੇ ਸ਼ਬਦ ਵਰਤੇ ਨੇ, ਇੱਕ ਦੋ ਇੱਕ ਚੜ੍ਹਨ ਦੀਆਂ, ਕੌਣ ਜਾਣੇ ਮੇਰਾ ਨਾਂ ਜੀਓ, ਇੱਕ ਤੋਂ ਇੱਕ ਵੱਧ ਨੇ। ਪਰ ਨਾਲ ਇਹ ਵੀ ਕਹਿ ਦਿੱਤਾ ਇਕੱਲਾ ਨਿੰਦਕ ਨਾ ਬਣ ਜਾਈ, ਜੜੇ ਖਣੇ ਦੀ ਨਿੰਦਿਆ ਕਰਨ ਲੱਗ ਪਏ। ਕੋਈ ਕਰਨੀ ਵਾਲਾ ਨਹੀਂ, ਕੋਈ ਭਗਤ ਨਹੀਂ, ਕੋਈ ਗੁਰਸਿੱਖ ਨਹੀਂ। ਕਹਿਣ ਲੱਗਾ ਹੋ ਸਕਦਾ ਤੇਰੇ ਕੋਲ ਹੀ ਲੀਰਾਂ ਪਾ ਕੇ ਬੈਠਾ ਹੋਵੇ ਤੇ ਉਹਦੇ ਕੋਲ ਇੰਨੀ ਤਾਕਤ ਹੋਵੇ ਕਿ ਰੱਬ ਦੇ ਚਰਨਾਂ ਵਿੱਚੋਂ ਇੱਕ ਖਿੰਨ ਵੀ ਉਹ ਕਿਤੇ ਦੂਰ ਨਾ ਹੋਵੇ। ਸਾਹਿਬ ਨੇ ਨਿੰਦਿਆ ਨਹੀਂ ਬੰਦ ਦਿੱਤੀ, ਸ਼ਬਦ ਕੀ ਵਰਤੇ ਕਿ ਅੰਦਰੋਂ ਝੂਠੇ ਪੈਜ ਬਾਹਰ। ਇਹ ਪਖੰਡ ਦਾ ਜ਼ਿਕਰ ਕੀਤਾ ਵੀ ਇਹ ਪਖੰਡੀ ਲੋਕ ਹੋਣਗੇ। ਤੇ ਮੈਂ ਬੇਨਤੀ ਕਰਨੀ ਹੈ ਮੱਥੇ ਦਾ ਵੀ ਵੇਰਵਾ ਦੇ ਦਿੱਤਾ, ਕਿਹੜਾ ਮੱਥਾ ਚਿਕਣਾ ਪ੍ਰਵਾਣੇ ਤੇ ਕਿਹੜਾ ਮੱਥਾ ਪਖੰਡ ਬਣ ਜਾਂਦਾ। ਸਾਹਿਬ ਨੇ ਸ਼ਬਦ ਵਰਤੇ ਅੰਦਰੋਂ ਝੂਠੇ ਪੈਜ ਬਾਹਰ, ਦੁਨੀਆਂ ਅੰਦਰ ਫੈਲ, ਅਸਰ ਵੀਰਤ ਜੇ ਨਾਵੈ ਉਤਰੈ ਨਾਹੀ ਮੈਲ। ਹੁਣ ਇਹਦਾ ਅਰਥ ਇਹ ਨਹੀਂ ਸੀ ਕਿ ਹਰ ਬੰਦੇ ਨੂੰ ਕਹਿ ਦਿੱਤਾ ਸਾਰੇ ਪਖੰਡੀ ਨੇ, ਸਾਰੇ ਦੰਭੀ ਨੇ, ਕੋਈ ਸਿੱਖ ਨਹੀਂ। ਅਗਲੀ ਤੋਕੇ ਕਹਿਣ ਲੱਗੇ ਜਿਨ ਪੱਟ ਅੰਦਰ ਬਾਹਰ ਗੁੱਦੜ, ਤੇ ਭਲੇ ਸੰਸਾਰ। ਕੁਝ ਐਸੇ ਵੀ ਨੇ ਜਿਹੜੇ ਅੰਦਰੋਂ ਨਾਮ ਨਾਲ ਓਤ ਪੋਤ ਹੋਏ ਨੇ ਤੇ ਬਾਹਰ ਉਹਨਾਂ ਦੇ ਪਹਿਰਾਵੇ। ਪਾਤੇ ਫਕੀਰਾਂ ਦੀ ਉਹਨਾਂ ਦੀਆਂ ਲਮਕਦੀਆਂ ਲੀਰਾਂ ਨੇ। ਮੈਂ ਤਾਂ ਉਹਨਾਂ ਦੀਆਂ ਲੀਰਾਂ ਨੂੰ, ਪੁਰਾਣੇ ਕੱਪੜਿਆਂ ਨੂੰ, ਉਹਨਾਂ ਦੇ ਸ਼ਬਦਾਂ ਨੂੰ ਦੇਖ ਕੇ ਕਹੇ ਕਿ ਭਗਤ ਕੋਈ ਨਹੀਂ ਹੁੰਦਾ। ਜਿਨ ਪਤ ਅੰਦਰ ਬਾਹਰ ਗੁੱਦਰ ਤੇ ਭਲੇ ਸੰਸਾਰ, ਤਿੰਨ ਨਿਹੋ ਲੱਗਾ ਰੱਬ ਛੇਤੀ ਦੇਖਣਾ। ਵਿਚਾਰ ਰੰਗ ਹੱਸੈ ਰੰਗ ਰੋਵੈ, ਚੁੱਪ ਪੀ ਕਰ ਜਾਹੇ ਪਰਵਾਹ ਨਾਹੀ ਕਿਸੇ ਕੇਰੀ ਬਾਜ ਸੱਚੇ ਨਾ। ਦੋਨੋਂ ਗੱਲਾਂ ਸਾਹਮਣੇ ਰੱਖ ਦਿੱਤੀਆਂ। ਜੇ ਦਾਤਾਰ ਨੇ ਸੂਤਕ ਦੀ ਗੱਲ ਕੀਤੀ ਉਹਦੇ ਨਾਲ ਇਹ ਵੀ ਦੱਸ ਦਿੱਤਾ ਜਿਹੜਾ ਤੇਰੇ ਅੰਦਰ ਦਾ ਸੂਤਕ ਉਹ ਕੀ। ਖੈਰ ਮੈਂ ਆਪਣੇ ਵਿਸ਼ੇ ਵੱਲ ਤੁਰਾਂ। ਹਜ਼ੂਰ ਨੇ ਉੱਥੇ ਸ਼ਬਦ ਵਰਤੇ ਨੇ ਮੱਥਾ ਟੇਕਣਾ ਕਿਹੜਾ ਪ੍ਰਵਾਨ ਹੈ, ਕਿਹੜਾ ਮੱਥਾ ਪਖੰਡ ਬਣ ਜਾਂਦਾ। ਦਾਤਾਰ ਨੇ ਪ੍ਰਮਾਣ ਦਿੱਤਾ, ਕਹਿਣ ਲੱਗੇ ਸਿਮਲ ਦਾ ਰੁੱਖ ਤੀਰ ਦੀ ਤਰ੍ਹਾਂ ਬਿਲਕੁਲ ਸਿੱਧਾ ਹੈ, ਉੱਚਾ ਬਣਾ, ਫੁੱਲ ਵੀ ਇਹਦੇ ਕੋਲ ਨੇ, ਫਲ ਵੀ ਇਹਦੇ ਕੋਲ ਨੇ, ਤੇ ਪੰਛੀ ਕਿੰਨੀ ਦੂਰ ਤੋਂ ਆਉਂਦੇ ਨੇ ਇਹਨਾਂ ਫੁੱਲਾਂ ਤੋਂ ਫਲਾਂ ਨੂੰ ਦੇਖ ਕੇ। ਜਦੋਂ ਚੁੰਝ ਮਾਰਦੇ ਨੇ ਨਾ ਇਸ ਉੱਚੇ ਦੇ ਪੱਲੋਂ ਰਸ ਨਹੀਂ ਮਿਲਦਾ, ਕੇਵਲ ਫੋਕਾਪਣ ਹੈ। ਸਤਿਗੁਰੂ ਕਹਿੰਦੇ ਨੇ ਕਦੀ ਤੱਕ ਤਾਂ ਸਹੀ ਕਿ ਉਹ ਲੋਕ ਜਿਹੜੇ ਸਿੰਬਲ ਦੀ ਤਰ੍ਹਾਂ ਉੱਚਾ ਵਿਖਾਵਾ ਤਾਂ ਕਰੀ ਬੈਠੇ ਨੇ, ਭੁਲੇਖਾ ਪਾਉਂਦੇ ਨੇ ਧਰਮ ਦਾ, ਰਸ ਦਾ, ਨਾਮ ਦਾ, ਪਰ ਕੋਲ ਬੈਠਿਆਂ ਕਹਿੰਦੇ ਨੇ ਅੰਦਰ ਨੂੰ ਰਸ ਆਉਂਦਾ। ਦਾਤਾਰ ਕਹਿੰਦੇ ਨੇ ਇਹ ਕੋਈ ਜਿਹਾ ਉੱਚਾਪਣ ਵੀ ਵਿਅਰਥ ਹੈ। ਹਜ਼ੂਰ ਦੇ ਸ਼ਬਦ ਅਸੀਂ ਪੜ੍ਹਦੇ ਹਾਂ ਕਿ ਸਿਮਲ ਰੁੱਖ ਸਰਾਇਰਾ ਅਤ ਦੀਰਘ ਅਤ ਮੁੱਚ, ਉਹ ਜੇ ਆਵੇ ਆਸ ਕਰ ਜਾਏ ਨਿਰਾਸ਼ਾ ਕਿੱਤ, ਫਲ ਫਿੱਕੇ ਫੁੱਲ ਬਕ ਬਕੇ, ਕੰਮ ਨਾ ਆਵੇ ਪੱਤ। ਹੁਣ ਅਗਲੀ ਤੁਕ ਦਿੱਤੀ ਝੁਕਣ ਦੀ, ਨਿਵਣ ਦੀ, ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ। ਕਹਿਣ ਲੱਗੇ ਝੁਕ ਜਾਣਾ, ਨਿਭ ਜਾਣਾ, ਮੱਥਾ ਟੇਕਣਾ, ਨਮਸਕਾਰ ਕਰਨੀ, ਇਹ ਸਾਰੇ ਗੁਣਾਂ ਦਾ ਤਾਤੀ। ਜਿਹੜਾ ਝੁਕਦਾ ਹੈ ਉਹਦੇ ਅੰਦਰ ਮਿਠਾਸ ਆਉਂਦੀ ਹੈ। ਤੇ ਕੁਦਰਤ ਦਾ ਨੇਮ ਹੈ ਕਿ ਜਿਸ ਰੁੱਖ ਦੀ ਟਾਹਣੀ ਦੇ ਫਲ ਨੂੰ ਰਸ ਪੈ ਜਾਏ, ਜਿਉਂ ਜਿਉਂ ਮਿੱਠਾ ਹੁੰਦਾ ਤਿਉਂ ਤਿਉਂ ਟਾਹਣੀ ਝੁਕਦੀ। ਸਾਹਿਬ ਕਹਿਣ ਲੱਗੇ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤੱਤ। ਹੁਣ ਇੱਥੇ ਨਾਲ ਕਹਿ ਦਿੱਤਾ ਕਿਤੇ ਇਹ ਮਿੱਠਤ ਨੀਵੀਂ ਪਖੰਡ ਨਾ ਬਣ ਜਾਏ। ਜਣਾ ਖਣਾ ਝੁਕੇ ਕਹਿ ਲਓ ਜੀ, ਗੁਰੂ ਸਾਹਿਬ ਨੇ ਕਿਹਾ ਕਿ ਝੁਕਣ ਵਾਲਾ ਹੁੰਦਾ ਹੀ ਮਿੱਠਾ ਹੈ, ਤੇ ਇਹ ਕਿਵੇਂ ਕੌੜੇ ਹੋ ਗਏ। ਮੇਰੇ ਸਾਹਿਬ ਨੇ ਕਿਹਾ ਦੇਖੀ, ਕਈ ਵਾਰੀ ਝੁਕਣਾ ਮਿਠਾਸ ਨਹੀਂ ਹੋ ਰਹਿੰਦਾ, ਜਦੋਂ ਪਖੰਡ ਬਣ ਜਾਂਦਾ ਉਦੋਂ ਮੱਥਾ ਟੇਕਿਆ ਵੀ ਕਿਸੇ ਅਰਥ ਨੂੰ। ਅਗਲੀ ਤੋਕੇ ਕਹਿੰਦੇ ਨੇ ਸਭ ਕੋ ਨਿਵੇ ਆਪ ਕੋ, ਪਰ ਕੋ ਨਿਵੇ ਨਾ ਕੋਈ। ਕਹਿੰਦੇ ਨੇ ਇੱਕ ਹੁੰਦਾ ਆਪਣੇ ਆਪ ਨੂੰ ਸਮਰਪਿਤ ਕਰਨ ਲਈ, ਤੇ ਕਹਿੰਦੇ ਨੇ ਇੱਕ ਹੁੰਦਾ ਵਕਤੀ ਤੌਰ ਤੇ ਝੁਕਣਾ ਸਵਾਰਥ ਨੂੰ ਮੁੱਖ ਰੱਖ ਕੇ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਸਵਾਰਥ ਨੂੰ ਮੁੱਖ ਰੱਖ ਕੇ ਝੁਕਣ ਵਾਲਾ ਕਦੀ ਮੱਥਾ ਟੇਕਣਾ ਨਹੀਂ ਹੋ ਸਕਦਾ। ਸਭ ਕੋ ਨਿਵੇ ਆਪ ਕੋ, ਪਰ ਕੋ ਨਿਵੇ ਨਾ ਕੋਏ, ਧਰ ਤਾਰਾਜੂ ਤੋਲੀਏ ਨਿਵੇ ਸੋ ਗੌਰਾ ਹੋਏ। ਕਹਿੰਦੇ ਨੇ ਜਦੋਂ ਤਾਰਾਜੂ ਵਿੱਚ, ਉੱਥੇ ਪਾਸ ਤਾਰਾਜੂ ਹੈ ਕਿ ਜਦੋਂ ਆਪਾਂ ਤੱਕੜੀ ਵਿੱਚ ਕੋਈ ਚੀਜ਼ ਤੋਲਨੇ ਆ ਤੇ ਤੁਸੀਂ ਦੇਖਦੇ ਆਇਓ ਜਿਹੜਾ ਪਲੜਾ ਭਾਰੀ ਹੈ ਉਹ ਧਰਤੀ ਵੱਲ ਝੁਕ ਜਾਂਦਾ ਹੈ। ਤੇ ਦਾਤਾ ਜੀ ਨੇ ਫਿਰ ਇੱਥੇ ਸੁਚੇਤ ਕਰ ਦਿੱਤਾ ਕਿ ਮਤਾ ਜਿਹੜਾ ਬੰਦਾ ਧਰਤੀ ਤੇ ਵਿਛ ਕੇ ਨਮਸਕਾਰਾਂ ਕਰਦਾ ਹੈ, ਤੂੰ ਸਮਝੀ ਇਹ ਗੁਣਾਂ ਨਾਲ ਭਰਿਆ ਹੈ। ਕਹਿੰਦੇ ਨੇ ਸ਼ਿਕਾਰੀ ਸ਼ਿਕਾਰ ਖੇਡਣ ਲੱਗਿਆ, ਜਦੋਂ ਮਿਰਗ ਨੂੰ ਕਿਸੇ ਵੀ ਸ਼ਿਕਾਰ ਨੂੰ ਨਿਸ਼ਾਨਾ ਬਣਾਉਂਦਾ ਉਹ ਧਰਤੀ ਤੇ ਪੂਰਨ ਤੌਰ ਤੇ ਝੁਕ ਜਾਂਦਾ ਹੈ, ਤੇ ਸੱਚ ਜਾਣੀ ਉਹਦਾ ਝੁਕਣਾ ਰੱਬ ਦੇ ਚਰਨਾਂ ਵਿੱਚ ਮੱਥਾ ਨਹੀਂ। ਕਪਟ ਨਾਲ ਝੁਕਣਾ ਇਹ ਕਦੀ ਵੀ ਮੱਥਾ ਨਹੀਂ ਹੋ ਸਕਦਾ। ਤੇ ਸਾਹਿਬ ਨੇ ਸ਼ਬਦ ਵਰਤੇ ਕਿ ਤਰ ਤਾਰਾਜੂ ਤੋਲੀਏ ਨਿਵੇ ਸੋ ਗੌਰਾ ਹੋਏ, ਤੇ ਨਾਲ ਕਹਿਣ ਲੱਗੇ ਅਪਰਾਧੀ ਦੂਣਾ ਨਿਵੇ। ਇਹਦਾ ਮਤਲਬ ਧਰਮੀ ਇੱਕ ਵਾਰੀ ਝੁਕਦਾ, ਕਦੀ ਅਪਰਾਧੀ ਬੰਦੇ ਨੂੰ ਦੇਖਿਓ ਉਹਦਾ ਝੁਕਣਾ, ਉਹ ਇੰਨਾ ਕੁ ਝੁਕਦਾ ਇੱਕ ਵਾਰੀ ਝੁਕੇ ਇੰਜ ਲੱਗਦਾ ਵੀ ਇਹਦੇ ਵਰਗਾ ਬੰਦਾ ਨਿਮਰਤਾ ਵਾਲਾ ਹੈ ਹੀ ਕੋਈ ਨਹੀਂ। ਸਤਿਗੁਰੂ ਕਹਿੰਦੇ ਨੇ ਨਹੀਂ, ਅਪਰਾਧੀ ਬਹੁਤ ਝੁਕਦਾ, ਅਪਰਾਧੀ ਦੂਣਾ ਨਹੀਂ ਵਹਿ, ਜਿਉ ਖੰਤਾ ਮਿਰਗਾਹ ਸੀਸ ਨਵਾਇਆ ਕਿਆ ਥੀਏ ਜਾਂ ਰਿਦੈ ਕਸੁੱਧੇ ਜਾਹੇ। ਸੀਸ ਨਵਾਇਆ, ਸਿਰ ਤਾਂ ਉਹਦਾ ਚੁੱਕਿਆ, ਪਰ ਬਾਬਾ ਨਾਨਕ ਜੀ ਕਹਿੰਦੇ ਨੇ ਜੇ ਅੰਦਰ ਦਾ ਕਪਟ ਨਹੀਂ ਗਿਆ, ਅੰਦਰ ਦਾ ਛਲ ਨਹੀਂ ਗਿਆ, ਤੇ ਤੇਰੇ ਬਾਹਰ ਝੁਕਣ ਦਾ ਅਰਥ ਕੋਈ ਨਹੀਂ। ਇਹਦਾ ਮਤਲਬ ਕਿ ਮੱਥਾ ਟੇਕਦਿਆਂ ਸੁਚੇਤਤਾ ਰੱਖੀਏ ਕਿ ਅੰਦਰ ਦੇ ਕਪਟ ਨੂੰ ਤਿਆਗਣਾ ਹੈ। ਗੁਰਦੁਆਰੇ ਆ ਕੇ ਮੱਥਾ ਟੇਕਣ ਦਾ ਮਤਲਬ ਹੈ ਕਿ ਅੰਦਰ ਦੀ ਖੌਮੇ ਨੂੰ ਖਤਮ ਕਰਨਾ ਹੈ। ਹਾਂ, ਜਿਨ੍ਹਾਂ ਇੱਕ ਵਾਰੀ ਮੱਥਾ ਟੇਕ ਦਿੱਤਾ, ਉਹਨਾਂ ਪਰਤ ਕੇ ਮੱਥੇ ਚੁੱਕੇ ਕੋਈ ਨਹੀਂ। ਮੈਂ ਬੇਨਤੀ ਕਰਨਾ ਹੁੰਦਾ ਕਈ ਵਾਰੀ, ਤੂੰ ਸਰੀਰਾ ਰੋਜ਼ ਝੁਕਣਾ, ਰੋਜ਼ ਸਿਰ ਟੇਕਣਾ, ਮੱਥਾ ਟੇਕਣਾ, ਪਰ ਇੰਨੀ ਮਨਮਤ ਕਰਨਾ, ਇੱਥੇ ਮੱਥਾ ਟੇਕ ਕੇ ਫਿਰ ਤੂੰ ਚੁੱਕ ਲੈਣਾ ਹੈ। ਪਹਿਲੀ ਗੱਲ ਤੇ ਟਿਕਦਾ ਹੀ ਕੋਈ ਬਿਲਕੁਲ ਨਹੀਂ ਜੇ ਟਿਕਦਾ। ਹਾਂ, ਇਹ ਸਰੀਰ ਜ਼ਰੂਰ ਝੁਕਦਾ, ਅੰਦਰ ਵਾਲਾ ਨਹੀਂ ਜੇ ਬਿਲਕੁਲ ਝੁਕਦਾ। ਕੋਈ ਕਰੋੜਾਂ ਵਿੱਚੋਂ ਇੱਕ ਅੱਧਾ ਜਿਹਦਾ ਅੰਦਰ ਝੁਕਿਆ। ਖਡੂਰ ਸਾਹਿਬ ਦੀ ਧਰਤੀ ਹੈ। ਅੱਜ 62 ਸਾਲ ਦਾ ਇੱਕ ਬਜ਼ੁਰਗ ਆਇਆ ਹੈ, ਮੇਰੇ ਮਾਲਕ ਦੀ ਰਹਿਮਤ ਉਹਦੇ ਤੇ ਹੋਈ, ਪੂਰਬਲਾ ਉਹਦਾ ਜਾਗਿਆ। ਦੇਖੋ, ਇੱਕ ਵਾਰੀ ਉਹ ਝੁਕਿਆ ਤੇ ਝੁੱਕ ਕੇ ਪਰਤ ਕੇ ਉਹਨੇ ਮੱਥਾ ਨਹੀਂ ਚੁੱਕਿਆ। ਉਹ ਕੋਈ ਹੋਰ ਨਹੀਂ, ਧੰਨ ਗੁਰੂ ਅੰਗਦ ਸਾਹਿਬ ਦੀ ਸੁਪੁੱਤਰੀ ਬੀਬੀ ਅਮਰੋ ਦੇ ਪਤੀ ਦੇ ਸਕੇ ਤਾਏ ਨੇ। ਸਾਹਿਬ ਧੰਨ ਗੁਰੂ ਅੰਗਦ ਸਾਹਿਬ ਜੀ ਦੇ ਕੁੜਮਾਚਾਰੀ ਦਾ ਨਾਤਾ ਬਾਬਾ ਅਮਰਦਾਸ ਨੇ। ਉਹਨਾਂ ਮੱਥਾ ਟੇਕਿਆ ਤੇ ਜਿਹੜੇ ਸ਼ਬਦ ਕਵੀ ਜੀ ਨੇ ਵਰਤੇ ਨੇ, ਮੈਂ ਕਹਿੰਦਾ ਬਸ ਉਹੋ ਜੀ ਕਿਤੇ ਜਾਚ ਆ ਜਾਏ ਇੱਕ ਵਾਰੀ ਝੁਕਣ ਦੀ। ਬੀਬੀ ਅਮਰੋ ਪਿੰਡ ਬਾਸਰਕੇ ਤੋਂ ਉਸ ਬਜ਼ੁਰਗ ਨੂੰ ਲੈ ਕੇ ਆਈ ਸੀ ਤੇ ਇੱਕ ਸ਼ਬਦ ਹੀ ਸੁਣਿਆ ਸੀ ਤੇ ਉਸ ਸ਼ਬਦ ਨੇ ਇੰਨਾ ਕੁ ਖਿੱਚ ਪਾਈ ਕਿ ਬਾਬੇ ਅਮਰਦਾਸ ਨੂੰ ਗੁਰੂ ਨਾਨਕ ਦੇ ਘਰ ਵਿੱਚ ਝੁਕਣ ਲਈ ਮਜਬੂਰ ਕਰ ਦਿੱਤਾ, ਅੰਦਰ ਦਾ ਟਿਕਾ ਦਿੱਤਾ। ਹੁਣ ਜਦੋਂ ਬਾਬਾ ਅਮਰਦਾਸ ਆਏ, ਕੁੜਮਾਚਾਰੀ ਹੈ, ਤੇ ਆਪ ਜੀ ਨੂੰ ਬੇਨਤੀ ਕਰਦੇ ਹਾਂ ਕਿ ਗੁਰੂ ਅੰਗਦ ਸਾਹਿਬ ਦੀ ਸਪੁੱਤਰੀ ਦਾ ਵਿਆਹ ਉਦੋਂ ਹੋਇਆ ਸੀ ਜਦੋਂ ਅਜੇ ਭਾਈ ਲਹਿਣਾ ਜੀ ਕਰਤਾਰਪੁਰ ਕਮਾਈ ਕਰਦੇ ਸਨ, ਘਾਲਣਾ ਘਾਲਦੇ ਪਏ ਸਨ, ਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਪੁਰਖਾ ਜਾ ਪਿੱਛੋਂ ਪਰਿਵਾਰ ਦੀ ਸਾਰ ਲੈ ਕੇ ਆ। ਬੀਬੀ ਅਮਰੋ ਦੀ ਦੋ ਸ਼ਾਦੀ ਕੀਤੀ, ਬਾਬਾ ਅਮਰਦਾਸ ਦੋ ਤੀਰਥਾਂ ਤੇ ਜਾਂਦੇ ਸਨ। ਅੱਜ ਜਦੋਂ ਸ਼ਬਦ ਸੁਣਿਆ ਤੇ ਬਾਬਾ ਅਮਰਦਾਸ ਆਏ ਨੇ, ਦੁਨੀਆਦਾਰੀ ਦੇ ਨਾਤੇ ਨਾਲ, ਉਹ ਕੁੜਮਾਚਾਰੀ ਦੇ ਨਾਤੇ ਨਾਲ ਬਿਲਕੁਲ ਨਹੀਂ ਆਏ। ਜੇ ਦੇਖਿਆ ਜਾਏ ਸਾਡੇ ਸਮਾਜ ਦੀ ਇੱਕ ਬਣਤਰ ਹੈ ਕਿ ਅਸੀਂ ਬੱਚੀ ਵਾਲੇ ਘਰ ਨੂੰ ਨੀਵਾਂ ਸਮਝਦੇ ਹਾਂ, ਤੇ ਗੁਰੂ ਨਾਨਕ ਸਾਹਿਬ ਦੀ ਜੋਤ ਨੇ ਇਸ ਗੱਲ ਨੂੰ ਪ੍ਰਵਾਨ ਨਹੀਂ ਕੀਤਾ। ਇਹ ਵੀ ਅੰਦਰ ਹੰਕਾਰ ਹੁੰਦਾ ਕਿ ਜਦੋਂ ਆਪਾਂ ਚੱਲਦੇ ਹਾਂ, ਪਹਿਲੀ ਗੱਲ ਕਿ ਉੱਥੇ ਜੇ ਵਾਹਿਗੁਰੂ ਮਿਹਰ ਕਰੇ, ਇੱਥੇ ਤਾਂ ਇੰਨੀ ਦਇਆ ਹੈ ਕਿ ਆਨੰਦ ਕਾਰਜ ਵੇਲੇ ਕੋਈ 500-700 ਸਰੀਰ, ਕੋਈ 200-250 ਸਰੀਰ ਬਹਿੰਦਾ ਘੰਟਾ ਦੋ। ਇੰਡੀਆ ਵਿੱਚ ਵਾਹਿਗੁਰੂ ਜੀ ਦੀ ਇਹੋ ਜਿਹੀ ਖੇਡ ਵਾਪਰ ਗਈ ਹੈ ਕਿ ਸਿਰਫ ਮਿਲਣੀ ਖੋਣੀ ਹੈ ਉਹਨਾਂ ਦੀ ਪੈਲਸ ਦੇ ਸਾਹਮਣੇ, ਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਖਿੱਚ ਧੋ ਕੇ ਮੇਰਾ ਖਿਆਲ ਹੈ ਵੱਧ ਤੋਂ ਵੱਧ ਸਾਰੇ ਰਾਗੀ ਕੀਰਤਨੀਆਂ ਉੱਥੇ ਸੇਵਾਦਾਰ ਪਾ ਕੇ 20 ਬੰਦੇ ਵੀ ਗੁਰੂ ਸਾਹਿਬ ਦੀ ਹਜ਼ੂਰੀ 'ਚ ਨਹੀਂ ਹੁੰਦੇ। ਹਕੀਕਤ ਹੈ, ਅਸੀਂ ਇੰਨਾ ਖੌਮੇ ਦਾ ਉਹ ਪੰਡ, ਜਿਹੜਾ ਅਸਲੀ ਸਾਡਾ ਮਕਸਦ ਹੈ, ਉਸ ਮਕਸਦ ਨੂੰ ਅਸੀਂ ਹਜ਼ੂਰ ਦੇ ਚਰਨਾਂ ਵਿੱਚ ਨਿਭਾਉਣ ਨੂੰ ਤਿਆਰ ਨਹੀਂ। ਬਾਬਾ ਅਮਰਦਾਸ ਅਜਾਏ ਨੇ, ਉਹਨਾਂ ਕੁੜਮਾਚਾਰੀ ਵਾਲੀ ਖੌਮੇ ਦੀ ਪੰਡ ਬਾਸਰ ਕੀ ਲਾ ਦਿੱਤੀ। ਜਦੋਂ ਅੱਜ ਆਏ ਪਹੁੰਚੇ ਨੇ ਤੇ ਉੱਥੇ ਕਵੀ ਸੰਤੋਖ ਸਿੰਘ ਲਿਖਦੇ ਨੇ ਕਿ ਗੁਰੂ ਅੰਗਦ ਸਾਹਿਬ ਆਪਣੇ ਘਰ ਤੋਂ ਬਾਹਰ ਲੈਣ ਵਾਸਤੇ ਗਏ ਨੇ। ਬੀਬੀ ਅਮਰੋ ਨੇ ਦੱਸਿਆ ਹੈ ਕਿ ਸਾਹਿਬ ਧੰਨ ਗੁਰੂ ਅਮਰਦਾਸ ਜੀ ਦੀ ਜਾਣਕਾਰੀ ਦਿੱਤੀ ਕਿ ਆਏ ਨੇ ਤੇ ਗੁਰੂ ਅੰਗਦ ਸਾਹਿਬ ਲੈਣ ਗਏ। ਉੱਥੋਂ ਦੀ ਜਿਹੜੀ ਮੁਦਰਾ ਸੀ, ਜਦੋਂ ਗੁਰੂ ਅੰਗਦ ਸਾਹਿਬ ਮਿਲੇ ਨੇ, ਹਜ਼ੂਰ ਨੇ ਉੱਤੇ ਚਾਦਰ ਲਈ, ਆਪਣੇ ਦੋਨੋਂ ਹੱਥ ਬਾਬਾ ਅਮਰਦਾਸ ਜੀ ਨੂੰ ਖੋਲ ਕੇ ਗਲਵੱਕੜੀ ਵਿੱਚ ਲੈਣ ਲਈ ਅੱਗੇ ਵਧੇ ਤੇ ਕਹਿੰਦੇ ਨੇ ਬਾਬਾ ਅਮਰਦਾਸ ਉਸ ਦੇ ਨਾ ਹੱਥ ਮਿਲਾਇਆ ਤੇ ਨਾ ਗਲਵੱਕੜੀ ਵਿੱਚ ਆਏ। ਪਹਿਲਾਂ ਮਿਲੇ, ਬੜੀ ਵਾਰੀ ਮਿਲੇ ਹੋਣਗੇ, ਗਲਵੱਕੜੀ ਵੀ ਲਈ, ਹੱਥ ਵੀ ਮਿਲਾਏ, ਪਰ ਅੱਜ ਜਦੋਂ ਉਹ ਮਿਲਣ ਲੱਗੇ ਨੇ ਤੇ ਕਹਿੰਦੇ ਬਿਲਕੁਲ ਗਲਵੱਕੜੀ ਨਹੀਂ ਲਈ। ਜਦੋਂ ਗੁਰੂ ਸਾਹਿਬ ਨੇ ਹੱਥ ਵਧਾਏ ਤੇ ਕਹਿੰਦੇ ਉਹਨਾਂ ਹੱਥ ਜੋੜ ਕੇ ਗੁਰੂ ਅੰਗਦ ਸਾਹਿਬ ਦੇ ਚਰਨ ਪਕੜ ਲਏ, ਕਹਿਣ ਲੱਗੇ ਮੈਂ ਅੱਜ ਗੱਲ ਮਿਲਣ ਦੇ ਲਾਇਕ ਨਹੀਂ, ਤੁਹਾਡੇ ਚਰਨਾਂ ਵਿੱਚ ਮੱਥਾ ਟੇਕਣ ਆਇਆ, ਇੱਕ ਕਿਰਪਾ ਕਰਿਓ, ਮੇਰੇ ਸਿਰ ਨੂੰ ਸਦਾ ਆਪਣੇ ਚਰਨਾਂ ਵਿੱਚ ਰੱਖ ਲਿਆ, ਮੈਂ ਮੱਥਾ ਟੇਕਣ ਆਇਆ। ਦੇਖੋ, ਇੱਕ ਵਾਰੀ ਮੱਥਾ ਟੇਕਿਆ, ਉੱਥੇ ਕਵੀ ਜੀ ਨੇ ਸ਼ਬਦ ਵਰਤੇ ਨੇ ਕਿ ਲੱਖ ਸੰਬੰਧ ਸੰਸਾਰ ਕੋ ਭੇਜ ਸਤਿਗੁਰ ਠਾਢੇ, ਕਿ ਸੰਸਾਰ ਦਾ ਰਿਸ਼ਤਾ ਦੇਖ ਕੇ ਗੁਰੂ ਅੰਗਦ ਸਾਹਿਬ ਉੱਠ ਕੇ ਖੜੇ ਹੋਏ। ਗਲ ਮਿਲ ਕੇ ਮਿਲਵੇ ਕੋ ਤਿਆਰ ਪਏ ਪਤ ਤੇ ਕਰ ਕਾਢੇ ਚਰਨ ਗਏ ਤ੍ਰੀ ਸ੍ਰੀ ਅੰਮ੍ਰਿਤਬ ਬੰਧਨ ਕੋ ਠਾਨੀ ਕਿ ਚਰਨ ਪਕੜ ਕੇ ਮੱਥਾ ਟੇਕਿਆ ਕਹਿਣ ਲੱਗੇ ਉਚਿਤ ਨਹੀਂ ਗਰ ਮਿਲਣ ਕੋ ਲਿਓ ਦਾਸ ਪਛਾਣੀ ਮੈਂ ਇਹਦੇ ਲਾਇਕ ਨਹੀਂ ਤੁਹਾਡੇ ਗਲੇ ਨਾਲ ਮਿਲ ਸਕਾਂ ਬਸ ਮੈਨੂੰ ਆਪਣੇ ਚਰਨਾਂ ਵਿੱਚ ਮੱਥਾ ਟੇਕਣ ਦੀ ਜਾਚ ਦੱਸ ਦਿਓ। ਗੁਰਮੁਖੋ ਇੱਕ ਵਾਰੀ ਮੱਥਾ ਟੇਕਿਆ ਕਪਟ ਤੋਂ ਛਲ ਤੋਂ ਫਰੇਬ ਤੋਂ ਰਹਿ ਧੋ ਕੇ ਮੱਥਾ ਟੇਕਿਆ ਤੇ ਬਾਬੇ ਅਮਰਦਾਸ ਨੇ ਪਰਤ ਕੇ ਆਪਣਾ ਮੱਥਾ ਗੁਰੂ ਚਰਨਾਂ ਵਿੱਚੋਂ ਚੁੱਕਿਆ। ਮੱਥਾ ਟੇਕਣ ਦਾ ਭਾਵ ਆਪਣੀ ਖੌਮੇ ਨੂੰ ਮਿਟਾ ਕੇ ਨਿਮਰਤਾ ਨੂੰ ਧਾਰਨ ਕਰਕੇ ਪੂਰਨ ਤੌਰ ਤੇ ਸਮਰਪਿਤ ਕਰਦੇ ਹਾਂ ਤੇ ਮੈਂ ਬੇਨਤੀ ਕਰ ਰਿਹਾ ਵਾਂ ਕਿ ਨਿਮਣ ਵਾਲਾ ਹਮੇਸ਼ਾ ਗੌਰਾ ਹੁੰਦਾ ਹੈ, ਨਿਮਣ ਵਾਲੇ ਦੇ ਅੰਦਰ ਮਿਠਾਸ ਹੁੰਦੀ ਏ ਤੇ ਜਦੋਂ ਕਿਸੇ ਦੇ ਅੰਦਰ ਨਿਮਰਤਾ ਆ ਜਾਏ ਤੇ ਸਾਹਿਬ ਕਹਿੰਦੇ ਨੇ ਉਸ ਭਾਂਡੇ ਵਿੱਚ ਦਾਤੇ ਦੀਆਂ ਬਰਕਤਾਂ ਰਹਿਮਤਾਂ ਟਿਕਦੀਆਂ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤ ਬਚਨਾਂ ਅਨੁਸਾਰ ਕਿ ਜੇਕਰ ਬੰਦਾ ਝੁਕੇ ਵੀ ਹੁਣ ਆਪਣਾ ਸੁਭਾਅ ਮੱਥਾ ਵੀ ਟੇਕਣਾ ਤੇ ਪਰਤ ਕੇ ਚੋਕੇ ਵੀ ਲਿਜਾਣਾ ਜਿਹੜੀ ਮੈਂ ਬੇਨਤੀ ਕਰ ਰਿਹਾ ਸਾਂ। ਮੱਥਾ ਟੇਕਣ ਦਾ ਮਤਲਬ ਤੁਹਾਡੀ ਗੱਲ ਮੰਨਣ ਨੂੰ ਅਸੀਂ ਤਿਆਰ ਹਾਂ, ਤੁਹਾਡੇ ਬਚਨ ਮੰਨਣ ਨੂੰ ਤਿਆਰ ਹਾਂ, ਮੱਥਾ ਤਾਂ ਟੇਕ ਦੇਣੇ ਆ, ਅਰਦਾਸ ਵਿੱਚ ਵੀ ਖਲੋਨੇ ਆ ਤੇ ਜੇਕਰ ਕੋਈ ਗੁਰੂ ਦੀ ਗੱਲ ਮੰਨਣ ਦੀ ਗੱਲ ਕਰੀਏ ਉਸ ਵੇਲੇ ਕਹਿੰਦੇ ਨਹੀਂ ਇਹ ਗੱਲ ਪ੍ਰਵਾਨ ਨਹੀਂ, ਇਹਦਾ ਮਤਲਬ ਮੱਥਾ ਟੇਕਿਆ ਜ਼ਰੂਰ ਏ, ਕੇਵਲ ਇੱਕ ਰੀਤ ਦੇ ਬੱਧੇ ਹੋਏ ਤੇ ਜਿਹਨੇ ਇੱਕ ਵਾਰੀ ਟੇਕਿਆ ਉਹ ਪਰਤ ਕੇ ਆਪਣੀ ਮਰਜ਼ੀ ਨਹੀਂ ਵਰਤਦਾ, ਉਹ ਕੇਵਲ ਆਪਣੇ ਆਪ ਨੂੰ ਸਮਰਪਿਤ ਕਰ ਦਿੰਦਾ ਹੈ। ਸਾਹਿਬ ਕਿਰਪਾਲੂ ਜੀ ਨੇ ਕਿਰਪਾ ਕੀਤੀ ਕਿ ਹੰਕਾਰ ਦੇ ਨਾਸ਼ ਲਈ, ਨਿਮਰਤਾ ਨੂੰ ਧਾਰਨ ਕਰਨ ਲਈ ਤੇ ਪੂਰਨ ਤੌਰ ਤੇ ਆਪਣੇ ਆਪ ਨੂੰ ਸਮਰਪਿਤ ਕਰਨ ਲਈ। ਸਤਿਗੁਰੂ ਕੇ ਪਿਆਰੇ ਸਿੱਖ ਭਾਈ ਗੁਰਦਾਸ ਹੋਣਾ ਨੇ ਮੱਥੇ ਦੀ ਵਿਆਖਿਆ ਬੜੀ ਸੋਹਣੀ ਕੀਤੀ, ਕਹਿੰਦੇ ਨੇ ਗੁਰੂ ਚਰਨਾਂ ਵਿੱਚ ਡਿੱਗਣ ਦਾ ਨਾਮ ਮੱਥਾ ਟੇਕਣਾ ਹੈ। ਉਹਨਾਂ ਦੋ ਤਿੰਨ ਪ੍ਰਮਾਣ ਦਿੱਤੇ ਨੇ, ਉਹ ਇੱਕ ਸ਼ਬਦ ਉਹਨਾਂ ਦਾ ਬਹੁਤ ਕਮਾਲ ਦਾ। ਕਈ ਵਾਰੀ ਉਹ ਬੇਨਤੀ ਕੀਤੀ ਏ, ਕਹਿੰਦੇ ਨੇ ਜੇ ਮੱਥਾ ਟੇਕਣਾ ਹੀ ਸਮਰਪਿਤ ਹੋਣਾ ਹੀ ਤੇ ਇੱਕ ਗੱਲ ਚੇਤੇ ਰੱਖੀ ਕਿ ਪੈਰਾਂ ਵਿੱਚ ਪਾਈ ਹੋਈ ਜੁੱਤੀ ਤੋਂ ਸਿੱਖੀ ਕਿ ਮਾਲਕ ਦੇ ਦਰ ਤੇ ਕਿਵੇਂ ਟਿਕੀਦਾ ਹੈ। ਉਹਨਾਂ ਦੂਜਾ ਸ਼ਬਦ ਵਰਤਿਆ ਸੀ ਜੇ ਮੱਥਾ ਟੇਕਣਾ ਹੀ ਤੇ ਕਦੀ ਆਪਣੇ ਘਰ ਵਿੱਚ ਬੱਝੇ ਹੋਏ ਕੁੱਤੇ ਤੋਂ ਪੁੱਛੀ ਕਿ ਪੂਰਨ ਤੌਰ ਤੇ ਸਮਰਪਿਤ ਹੋਏ ਲੋਕਾਂ ਦੀ ਪਰਿਭਾਸ਼ਾ ਕੀ, ਕੌਣ ਨੇ ਜਿਹੜੇ ਪੂਰਨ ਤੌਰ ਤੇ ਸਮਰਪਿਤ ਹੋ ਗਏ ਇੱਕ ਵਾਰੀ ਝੁਕੇ ਤੇ ਪਰਤ ਕੇ ਉੱਠ ਕੇ ਗਏ ਨੇ। ਸਹਿ ਭਾਈ ਗੁਰਦਾਸ ਜੀ ਨੇ ਸ਼ਬਦ ਵਰਤੇ ਸਨ, ਕਹਿਣ ਲੱਗੇ ਬੈਠ ਤੈ ਜਾਂ ਕਹਿ ਦੁਆਰ ਆਸਾਂ ਕਹਿ ਬਿਡਾਰ ਸਵਾਨ, ਕਿ ਕੁੱਤਾ ਦੁਨੀਆਂ ਦੀ ਆਸ ਛੱਡ ਕੇ ਮਾਲਕ ਦੇ ਦਰ ਤੇ ਬਹਿ ਜਾਂਦਾ ਤੇ ਕਦੀ ਜਿਹੜੇ ਘਰ ਵਿੱਚ ਰੱਖੇ ਕੁੱਤੇ ਨੇ ਵਫ਼ਾਦਾਰ ਕੁੱਤੇ ਕਦੀ ਮਾਲਕ ਦਾ ਦਰ ਨਹੀਂ ਛੱਡਦੇ। ਉਹਨਾਂ ਸ਼ਬਦ ਵਰਤੇ ਬੈਠ ਤੈ ਜਾਂ ਕਹਿ ਦੁਆਰ ਆਸਾਂ ਕਹਿ ਬਿਡਾਰ ਸਵਾਨ, ਅੰਤ ਕਰਨਾ ਕਹਿ ਤੋਰ ਟੂਕ ਤਾਂ ਡਾਰ ਖੈ, ਮਾਲਕ ਭਾਵੇਂ ਠੋਕਰਾਂ ਮਾਰੇ, ਮਾਲਕ ਭਾਵੇਂ ਸ਼ਬਦ ਮਾੜੇ ਕਹਿ, ਉਹ ਭਾਵੇਂ ਗੁੱਸੇ ਵੀ ਹੋਵੇ ਪਰ ਕੁੱਤੇ ਨੇ ਕਦੀ ਆਪਣੇ ਸੁਭਾਅ ਨੂੰ ਛੱਡਣਾ ਨਹੀਂ। ਉਹ ਕਹਿੰਦਾ ਜੇ ਇੱਕ ਵਾਰੀ ਤੇਰੇ ਬੂਹੇ ਤੇ ਬਹਿ ਗਿਆ ਵਾਂ ਮੈਂ ਤੜਪ ਕੇ ਪ੍ਰਾਣ ਤਾਂ ਤਿਆਗਾਂਗਾ ਪਰ ਤੇਰੇ ਘਰ ਤੋਂ ਬਿਨਾਂ ਮੈਂ ਕਿਸੇ ਦੇ ਦਰ ਤੇ ਜਾ ਕੇ ਚੁੱਕਣਾ ਨਹੀਂ। ਸਾਹਿਬ ਕਹਿੰਦੇ ਜੇ ਮੱਥਾ ਟੇਕਣੀ ਇੱਕ ਕੂਕਰ ਤੋਂ ਸਮਰਪਿਤ ਹੋ ਕੇ ਸਿੱਖ। ਸਾਹਿਬ ਕਿਰਪਾਲੂ ਜੀ ਨੇ ਸ਼ਬਦ ਜਦੋਂ ਵਰਤੇ ਤੇ ਬੁੱਲੇ ਨੇ ਇਹੀ ਗੱਲ ਕਹੀ ਸੀ। ਮੈਂ ਸਿਰਫ ਇਸ ਕਰਕੇ ਉਦਾਹਰਨਾਂ ਦੇ ਰਿਹਾ ਕਿ ਦਾਤਾ ਜੀ ਤੇਰੇ ਦਰ ਤੇ ਇਹੋ ਜਿਹਾ ਮੱਥਾ ਟੇਕੀਏ ਕਿ ਪਰਤ ਕੇ ਮੱਥਾ ਚੁੱਕਿਆ ਨਾ ਜਾਏ, ਤੇਰੇ ਦਰ ਤੇ ਇੱਕ ਵਾਰੀ ਢਹਿ ਪਈਏ ਤੇ ਢਹਿਣ ਦਾ ਮਤਲਬ ਹੈ ਆਪਣੇ ਅੰਦਰ ਦੀ ਮੱਤ ਨੂੰ ਛੱਡ ਦੇਣਾ, ਆਪਣੇ ਅੰਦਰ ਦੀ ਖੌ ਨੂੰ ਤਿਆਗਣਾ। ਬੁੱਲੇ ਨੇ ਇਹ ਸ਼ਬਦ ਕਹੇ ਸਨ ਜਿਵੇਂ ਆਪਾਂ ਵੀ ਕਈ ਵਾਰੀ ਵਰਤ ਲੈਂਦੇ ਹਾਂ ਕਿ ਲਓ ਜੀ ਇਹ ਗੱਲ ਗੁਰੂ ਜੀ ਨੇ ਕਹੀ ਸਾਨੂੰ ਨੀ ਇਹ ਗੱਲ ਭਾਉਂਦੀ ਪਈ। ਉਹ ਇੱਕ ਦਿਨ ਮੁਰਸ਼ਦ ਤੋਂ ਰੁੱਸ ਕੇ ਗਿਆ ਸੀ, ਉਹਨੇ ਇੱਕੋ ਗੱਲ ਕਹੀ ਸੀ ਬੁੱਲਿਆ ਜੇ ਮੁਰੀਦ ਬਣਿਆ ਤੇ ਮੁਰਸ਼ਦ ਦਾ ਆਗਿਆ ਪਾਲਣ ਦੀ ਹੁਕਮ ਮੰਨਣ ਦੀ ਜਾਚ ਸਿੱਖ ਲੈ। ਕਈ ਵਾਰੀ ਅਸੀਂ ਉਹਦੇ ਸ਼ਬਦ ਵਿਚਾਰਨੇ ਹਾਂ, ਉਹ ਕਹਿੰਦੇ ਨੇ ਤੂੰ ਰਾਤ ਜਾ ਕੇ ਕਹਿੰਦਾ ਮੈਂ ਗੁਰੂ ਦੇ ਗੱਲ ਪਿਆ ਮਾਨਣਾ ਮੈਂ ਬਾਣੀ ਪੜ੍ਹਨਾ ਤੇ ਕਹਿੰਦੇ ਨੇ ਜਿਹੜਾ ਰਾਤ ਜਾ ਕੇ ਸਮਰਪਿਤ ਕਰਦਾ ਉਹ ਸਵੇਰੇ ਉਲਾਮੇ ਨਹੀਂ ਦਿੰਦਾ। ਕੁੱਤਾ ਸਾਰੀ ਰਾਤ ਜਾਗਦਾ ਹੈ, ਭੌਂਕਦਾ ਵੀ ਪਿਆ ਪਰ ਸਵੇਰੇ ਕਦੀ ਉਹਨੇ ਇਹ ਨਹੀਂ ਦਾਵਾ ਕਰਕੇ ਕਿਹਾ ਵੀ ਸਾਰੀ ਰਾਤ ਮੈਂ ਤੇਰੇ ਬੂਹੇ ਅੱਗੇ ਭੌਂਕਿਆ, ਅੱਜ ਸਵੇਰੇ ਮੈਂ ਤੇਰੇ ਜਿਸ ਕਮਰੇ ਵਿੱਚ ਤੂੰ ਸੌਂਦਾ ਉਸ ਕਮਰੇ ਵਿੱਚ ਮੇਰਾ ਆਸਣ ਹੋਣਾ ਚਾਹੀਦਾ। ਕੁੱਤੇ ਨੇ ਕਦੀ ਜਿੱਦ ਕਰਕੇ ਨਹੀਂ ਕਿਹਾ ਮੈਂ ਸਾਰੀ ਰਾਤ ਭੌਂਕਿਆ ਵਾਂ ਕਿ ਜਿਸ ਥਾਂ ਤੇ ਤੂੰ ਜਾਣਾ ਉਹਨਾਂ ਅਦਮ ਮੈਨੂੰ ਮਿਲਣਾ ਚਾਹੀਦਾ, ਸਾਰੀ ਰਾਤ ਭੌਂਕਿਆ ਤੇ ਸਮਰਪਿਤ ਹੋਇਆ। ਕਹਿੰਦਾ ਮੇਰਾ ਕੰਮ ਭੌਂਕਣਾ, ਜੇ ਤੂੰ ਕਹੇ ਜਿੱਥੇ ਕੂੜੇ ਦਾ ਢੇਰ ਤੂੰ ਲਾਇਆ ਸਵੇਰੇ ਮੈਨੂੰ ਥਾਂ ਦੇ ਦੀ, ਮੈਂ ਉਸ ਕੂੜੇ ਦੇ ਢੇਰ ਤੇ ਬਹਿ ਕੇ ਵੀ ਤੇਰੇ ਦਰ ਦੀ ਵਫ਼ਾਦਾਰੀ ਨਿਭਾਵਾਂਗਾ।
ਮੱਥਾ ਟੇਕਣਾ। ਕਹਿਣ ਲੱਗੇ ਪਰਤ ਕੇ ਬਹਿੰਦਾ ਵੀ ਰੂੜੀ ਤੇ ਵੇ, ਤੇ ਸਵੇਰੇ ਵੀ ਉਹ ਕਦੀ ਵੀ ਆਪਣੇ ਅੰਦਰ ਦੀ ਜਿਹੜੀ ਸੁਚੇਤਤਾ ਉਹਨੂੰ ਖਤਮ ਨਹੀਂ ਕਰਦਾ। ਰਾਤ ਜਾਗਦਾ ਰਿਹਾ, ਸਵੇਰੇ ਆਵਾਜ਼ ਆਵੇ ਤੇ ਭੌਂਕਦਾ, ਤੇ ਜੇ ਮਾਲਕ ਕਿਤੇ ਗੁੱਸੇ ਵਿੱਚ ਆ ਕੇ ਅੱਗੋਂ ਠੋਕਰ ਮਾਰ ਕੇ ਕਹਿ ਕਦੀ ਚੁੱਪ ਵੀ ਕਰ ਜਾ, ਹਰ ਵੇਲੇ ਭੌਂਕਣਾ। ਭੌਂਕਣ ਤੋਂ ਬਾਅਦ ਮਾਲਕ ਜਦੋਂ ਪੈਰ ਮਾਰਦਾ ਮਾਰਦਾ, ਜਿਸ ਪੈਰ ਨਾਲ ਠੋਕਰ ਮਾਰਦਾ ਕੁੱਤਾ ਉਸੇ ਪੈਰ ਨੂੰ ਚੁੰਮਣ ਲੱਗ ਪੈਂਦਾ। ਕਦੀ ਇਸ ਤਰ੍ਹਾਂ ਮੱਥਾ ਟੇਕਿਆ? ਮੈਂ ਬੇਨਤੀ ਕਰਨੀ ਹੈ, ਗੁਰੂ ਰਾਮਦਾਸ ਜੀ ਨੂੰ ਪੁੱਛੋ, ਉਹਨਾਂ ਇੱਕ ਵਾਰੀ ਟੇਕਿਆ ਤੇ ਮੱਥਾ ਟੇਕਣ ਤੋਂ ਬਾਅਦ ਪਹਿਲਾਂ ਉਹਨਾਂ ਜਿਹੜੀਆਂ ਗੱਲਾਂ ਨੇ, ਮੈਂ ਕਹਿੰਦਾ ਕਿਤੇ ਅਰਦਾਸ ਕਰਕੇ ਸਮਝ ਪੈ ਜਾਏ, ਦਾਤਾ ਮੈਨੂੰ ਆਹ ਚੀਜ਼ਾਂ ਪ੍ਰਵਾਨ ਨੇ, ਮੈਂ ਇੱਕ ਵਾਰੀ ਚੁੱਕ ਚੁੱਕਿਆ ਵਾਂ, ਬਸ ਕਿਰਪਾ ਕਰੀ ਮੇਰਾ ਮੱਥਾ ਤੇਰੇ ਦਰ ਤੋਂ ਚੁੱਕਿਆ ਨਾ ਜਾ। ਹੁਣ ਮੈਂ ਬੇਨਤੀ ਕਰਨ ਲੱਗਾ, ਉੱਥੇ ਉਹਨਾਂ ਸ਼ਬਦ ਵਰਤੇ ਨੇ, ਕਹਿੰਦੇ ਨੇ ਤੂੰ ਰੋਜ਼ ਮੁਰਸ਼ਦ ਕੋਲ ਆਉਂਦਾ ਬੁੱਲਿਆ, ਤੂੰ ਅਹਿਸਾਨ ਜਤਾਨਾ ਮੈਂ ਤੇਰੀ ਬੰਦਗੀ ਕੀਤੀ, ਆਪਾਂ ਅਹਿਸਾਨ ਹੀ ਕਰਨੇ ਹਨ, ਮੈਂ ਇੰਨੇ ਸੁਖਮਨੀ ਸਾਹਿਬ ਦੇ ਪਾਠ ਕੀਤੇ ਨੇ, ਮੈਂ ਇੰਨੇ ਜਪਜੀ ਸਾਹਿਬ ਦੇ ਪਾਠ ਕੀਤੇ ਨੇ, ਮੈਂ ਇੰਨੀ ਵਾਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕੀਤੀ ਹੈ, ਮੈਂ ਕਹਿੰਦਾ ਨਹੀਂ ਕੁੱਤਾ ਕਦੀ ਵੀ ਆਪਣਾ ਅਹਿਸਾਨ ਨਹੀਂ ਜਤਾਉਂਦਾ। ਉਹ ਅਖੀਰਲੇ ਦਮ ਤੱਕ ਸਮਰਪਿਤ ਹੈ। ਸ਼ਬਦ ਵਰਤੇ ਬੁੱਲੇ ਨੇ, ਕਹਿਣ ਲੱਗੇ ਰਾਤੀ ਜਾਗੇ ਕਰੇ ਇਬਾਦਤ, ਰਾਤੀ ਜਾਗਣ ਕੁੱਤੇ ਤੈਂ ਕੁੰਨ ਉੱਤੇ। ਪੂਰੀ ਰੁਬਾਈ ਇਸ ਤਰ੍ਹਾਂ ਹੈ, ਤੈਂ ਕੁੰਨ ਉੱਤੇ ਰਾਤੀ ਜਾਗੇ ਕਰੇ ਇਬਾਦਤ, ਰਾਤੀ ਜਾਗਣ ਕੁੱਤੇ ਤੈਂ ਕੁੰਨ ਉੱਤੇ। ਭੌਂਕਣ ਬੰਦ ਮੂਲ ਨਾ ਹੁੰਦੇ, ਦਿਨੇ ਜਾ ਰੂੜੀ ਤੇ ਸੁੱਤੇ ਤੈਂ ਕੁੰਨ ਉੱਤੇ। ਖਸਮ ਆਪਣੇ ਦਾ ਦਰ ਨਾ ਛੱਡਦੇ, ਭਾਵੇਂ ਵੱਜਣ ਜੁੱਤੇ ਤੈਂ ਕੁੰਨ ਉੱਤੇ। ਚੱਲ ਬੁੱਲਿਆ ਉਹ ਪੀਰ ਮਨਾ ਲੈ, ਨਹੀਂ ਤਾਂ ਬਾਜੀ ਲੈ ਗਿਆ ਕੁੱਤੇ ਤੈਂ ਕੁੰਨ ਉੱਤੇ। ਸਾਹਿਬ ਕਹਿੰਦੇ ਨੇ ਕਦੀ ਇਸ ਤਰ੍ਹਾਂ ਚੁੱਕ। ਮੇਰੇ ਸਾਹਿਬ ਗੁਰੂ ਰਾਮਦਾਸ ਚੁੱਕੇ, ਤੇ ਮੈਂ ਕਹਿੰਦਾ ਮੱਥਾ ਟੇਕਣ ਤੋਂ ਪਹਿਲਾਂ ਨਾ ਆਹ ਸ਼ਬਦ ਕਦੀ ਨਾ ਭੁੱਲੀਏ। ਅਸੀਂ ਇੱਕ ਤੁਕ ਪੜ੍ਹਦੇ ਤਾਂ ਜ਼ਰੂਰ ਹਾਂ ਸੂਈ ਰਾਗ ਦੀ ਅਸ਼ਟਪਦੀ ਦੀ, ਤੇ ਇਸ ਅਸ਼ਟਪਦੀ ਵੀ ਦੇਖੋ, ਜਦੋਂ ਕੋਈ ਝੁਕਣ ਜਾਂਦਾ ਹੈ, ਗੁਰਦੁਆਰੇ ਜਾਂਦਾ ਹੈ, ਅੰਦਰ ਰੱਬ ਮੇਰ ਕਰੇ ਖਿੱਚ ਪੈਦਾ ਹੋ ਜਾਏ, ਉਹਨੂੰ ਦੁਨੀਆਂ ਦੀ ਕੋਈ ਤਾਕਤ ਰੋਕ ਵੀ ਨਹੀਂ ਸਕਦੀ। ਮੇਰੇ ਗੁਰੂ ਰਾਮਦਾਸ ਨੇ ਸ਼ਬਦ ਵਰਤੇ ਸਨ ਕਿ ਝੱਖੜ ਝਾਂਗੀ ਮੀਂਹ ਵਰਸ ਹੈ, ਧੀ ਗੁਰ ਦੇਖਣ ਜਾਈ ਸਮੁੰਦ ਸਾਗਰ ਹੋ ਵੈਭੋ ਖਾਰਾ, ਗੁਰਸਿੱਖ ਲੰਘ ਗੁਰੂ ਪੈ ਜਾਈ। ਗੁਰਦੁਆਰੇ ਜਾਂਦਾ ਤੇ ਇੱਕ ਦਿਨ ਨਾ ਜਾਏ, ਕਹਿੰਦੇ ਨੇ ਜਿਉਂ ਪ੍ਰਾਣੀ ਜਲ ਬਿਨ ਹੈ ਮਰਤਾ, ਤਿਉਂ ਸਿੱਖ ਗੁਰ ਬਿਨ ਮਰ ਜਾਈ। ਜੇ ਇੱਕ ਦਿਨ ਗੁਰੂ ਕੋਲ ਨਾ ਜਾਏ, ਇਸ ਤਰ੍ਹਾਂ ਤੜਫਦਾ ਜਿਵੇਂ ਪਾਣੀ ਤੋਂ ਬਿਨਾਂ ਕਿਤੇ ਕੋਈ ਪਿਆਸਾ ਜੀਵ ਤੜਫਦਾ ਹੋਵੇ। ਜਿਹੜੇ ਲੋਕ ਮੈਂ ਬੇਨਤੀ ਕੀਤੀ ਨੇਮ ਨਿਭਾਉਂਦੇ ਨੇ, ਨੇਮ ਵਾਲਿਆਂ ਦੀ ਪ੍ਰੇਮ ਬਣਦੇ ਹੁੰਦੇ ਨੇ। ਸਾਹਿਬ ਕਿਰਪਾਲੂ ਗੁਰੂ ਰਾਮਦਾਸ ਨੇ ਮੱਥਾ ਟੇਕਿਆ, ਤੇ ਮੱਥਾ ਟੇਕਣ ਤੋਂ ਪਹਿਲਾਂ ਉਹਨਾਂ ਦੀ ਅਰਦਾਸ ਪਤਾ ਕੀ ਸੀ? ਮੈਂ ਆਪਣੀ ਗੱਲ ਕਰ ਰਿਹਾ, ਮੈਂ ਮੱਥਾ ਟੇਕਾਂ ਤੇ ਪਹਿਲਾਂ ਕਹਾਂਗਾ ਦਾਤਾ ਜੀ ਅੱਜ ਮੱਥਾ ਟੇਕਣ ਆਇਆ, ਆਹ ਵੀ ਦਈ ਆਹ ਵੀ ਦਈ, ਬਹੁਤ ਵੱਡੀ ਲਿਸਟ ਪੇਸ਼ ਕਰਾਂਗਾ। ਮੈਂ ਕਹਿੰਦਾ ਉਹਨਾਂ ਮੱਥਾ ਟੇਕਣ ਦੀ ਜਾਚ ਦੱਸੀ। ਕਹਿੰਦੇ ਨੇ ਜਦੋਂ ਤੂੰ ਮੱਥਾ ਟੇਕੇ, ਪਹਿਲੀ ਬੇਨਤੀ ਕਰੀ ਦਾਤਾ ਮੈਂ ਅੱਜ ਤੇਰੇ ਦਰ ਤੇ ਝੁਕਣ ਆਇਆ, ਤੇ ਕਿਰਪਾ ਕਰੀ ਅੱਜ ਮੇਰੇ ਕੋਲ ਸੁੱਖ ਹੈ। ਮੱਥਾ ਟੇਕਣ ਤੋਂ ਬਾਅਦ ਮੇਰੇ ਘਰ ਦੁੱਖ ਆ ਗਿਆ ਤੇ ਮੈਂ ਤੇਰੇ ਚਰਨਾਂ ਵਿੱਚ ਝੁਕਦਾ ਰਹਾ। ਹੁਣ ਇਹ ਨਹੀਂ ਕਿਹਾ ਮੈਂ ਮੱਥਾ ਟੇਕਿਆ ਮੈਨੂੰ ਸੁੱਖ ਦੇਈ। ਦੇਖੋ ਤੁਸੀਂ ਸ਼ਬਦ ਪੜ੍ਹੋ ਕਿਤੇ ਉਸਨੂੰ ਕਿ ਜੇ ਸੁੱਖ ਦੇ ਤਾਂ ਤੁਝ ਅਰਾਦੀ ਅਖੀਰ ਤੇ ਗੱਲ ਝੁਕਣ ਦੀ। ਕਹਿੰਦੇ ਨੇ ਜੇ ਤੂੰ ਸੁੱਖ ਦਿੱਤਾ ਤੇ ਮੈਂ ਤੇਰੇ ਦਰ ਤੇ ਝੁਕਣਾ, ਜੇ ਸੁੱਖ ਦੇ ਤਾਂ ਤੁਝੈ ਅਰਾਦੀ ਦੁੱਖ ਪੀ ਤੁਝੈ ਧਿਆਈ, ਜੇ ਭੁੱਖ ਦੇ ਤਾਂ ਇਤੀ ਰਾਜਾ। ਮੱਥਾ ਟੇਕਣ ਤੋਂ ਪਹਿਲਾਂ ਕਿਤੇ ਹੋ ਸਕਦਾ ਮੇਰਾ ਕਾਰੋਬਾਰ ਜਾਂਦਾ ਰਹੇ, ਮੇਰੇ ਘਰ ਵਿੱਚ ਭੁੱਖ ਵੀ ਪੈ ਜਾਏ, ਕਿਰਪਾ ਕਰੀ ਮੈਂ ਫਿਰ ਵੀ ਮੱਥਾ ਤੇਰੇ ਚਰਨਾਂ ਤੇ ਝੁਕਾਈ ਰੱਖਾਂ। ਜੇ ਸੁੱਖ ਦੇ ਤਾਂ ਤੁਝੈ ਅਰਾਦੀ ਦੁੱਖ ਪੀ ਤੁਝੈ ਧਿਆਈ, ਜੇ ਭੁੱਖ ਦੇ ਤਾਂ ਇਤ ਹੀ ਰਾਜਾ ਦੁੱਖ ਵਿੱਚ ਸੂਖ ਮਨਾਈ, ਤਨ ਮਨ ਕਾਜ ਕਾਜ ਸਭ ਅਰਪੀ, ਵਿੱਚ ਅਗਨੀ ਆਪ ਜਲਾਈ, ਪੱਖਾ ਫੇਰੀ ਪਾਣੀ ਧੋਵਾਂ, ਜੋ ਦੇਵੈ ਸੋ ਖਾਈ। ਹੁਣ ਅਗਲੀ ਤੋਕੇ ਮੱਥਾ ਟੇਕਣ ਦੀ, ਨਾਨਕ ਗਰੀਬ ਢਹਿ ਪਿਆ ਦੁਆਰੇ, ਮੈਂ ਤੇਰੇ ਗੁਰਦੁਆਰੇ ਵਿੱਚ ਢਹਿ ਪਿਆ ਵਾਂ, ਤੇਰੇ ਚਰਨਾਂ ਵਿੱਚ ਹੋ ਗਿਆ ਵਾਂ। ਨਾਨਕ ਗਰੀਬ ਢਹਿ ਪਿਆ ਦੁਆਰੇ, ਸਰ ਮੇਲ ਲਿਖੋ ਵਡਿਆਈ। ਮੱਥਾ ਟੇਕਣ ਦਾ ਭਾਵ ਕੋਈ ਸ਼ਰਤ ਨਹੀਂ, ਮੈਂ ਪੂਰਨ ਤੌਰ ਤੇ ਤੇਰੇ ਚਰਨਾਂ ਵਿੱਚ ਝੁਕਿਆ ਵਾਂ, ਤੇ ਜਿਹੜੀ ਮੈਂ ਬੇਨਤੀ ਕਰਨਾ ਪਿਆ ਵਾਂ, ਵਾਹਿਗੁਰੂ ਮੇਰ ਕਰੇ ਕਿ ਸਾਡਾ ਅੰਦਰ ਇੱਕ ਵਾਰੀ ਝੁੱਕ ਜਾਏ, ਤੇ ਜੇ ਮੱਥਾ ਵੀ ਟੇਕੀਏ, ਅੱਗੇ ਖਲੋ ਕੇ ਵੀ ਕਹੀਏ ਮੈਂ ਤੇਰੀ ਗੱਲ ਨਹੀਂ ਮੰਨਦਾ, ਸਾਡੀ ਖੁਆਰੀ ਦਾ ਕਾਰਨ ਹੀ ਇਹ ਵੀ ਗੁਰਮੁਖੋ, ਅਸੀਂ ਆਪਣੇ ਗੁਰੂ ਤੋਂ ਅੱਗੇ ਨਿਕਲਣ ਦਾ ਯਤਨ ਕਰਨੇ, ਮੱਥਾ ਟੇਕਣੇ। ਮੈਂ ਦੇਖੋ ਤਾਂ ਇਸ ਕਰਕੇ ਪਾਠ ਸ਼ਬਦ ਬਾਅਦ ਵੀ ਚੁਣਿਆ। ਮੇਰੇ ਚਿੱਤ ਨੇ ਕਿਹਾ ਜਿਹੜਾ ਬੰਦਾ ਪੂਰਨ ਤੌਰ ਤੇ ਮੱਥੇ ਨਹੀਂ ਟੇਕਦਾ, ਉਹਨੇ ਗੱਲ ਗੁਰੂ ਦੀ ਸੁਣਨੀ ਕੀ, ਉਹਨੇ ਗੱਲ ਗੁਰੂ ਦੀ ਪੜ੍ਹਨੀ ਕੀ ਹੈ। ਪਹਿਲਾ ਬਚਨ ਕੀਤਾ ਤੂੰ ਆਪਣੇ ਆਪ ਨੂੰ ਸਮਰਪਿਤ ਕਰ ਦੇ, ਤੇ ਜੇ ਤੂੰ ਸਾਹਮਣੇ ਖਲੋ ਕੇ ਕਹੇ ਵੀ ਮੱਥਾ ਵੀ ਟੇਕਣਾ ਤੇ ਜਿਹੜੀ ਗੱਲ ਤੁਸੀਂ ਕਹਿੰਦੇ ਹੋ ਮੈਂ ਇਹ ਮੰਨਣੀ ਨਹੀਂ। ਤੇ ਗੁਰੂ ਅੰਗਦ ਸਾਹਿਬ ਨੇ ਇੱਕ ਸਲੋਕ ਕਿਹਾ ਸੀ, ਕਹਿੰਦੇ ਨੇ ਬੰਦਿਆ ਜੇ ਝੁਕ ਗਿਆ ਤੇ ਸਦਾ ਲਈ ਝੁਕ ਜਾਈ, ਜੇ ਝੁਕ ਕੇ ਸਾਹਮਣੇ ਖਲੋ ਕੇ ਤਰਕ ਕਰਨੇ ਨਾ, ਕਹਿੰਦੇ ਨੇ ਤੇਰਾ ਝੁਕਣਾ ਵੀ ਵਿਅਰਥ ਹੀ ਤੇ ਤੇਰੇ ਸਵਾਲ ਕਰਨੇ ਵੀ ਵਿਅਰਥ। ਸ਼ਬਦ ਵਰਤੇ ਸਨ ਬੜੇ ਪਿਆਰੇ, ਸਲਾਮ ਜਵਾਬ ਮੱਥਾ ਟੇਕਣ ਦੀ ਗੱਲ ਕਹੀ, ਸਲਾਮ ਜਵਾਬ ਦੋਵੇਂ ਕਰੇ ਮੁੰਡੋ ਘੁੱਥਾ ਜਾਏ, ਉੱਤੇ ਸ਼ਬਦ ਟਿੱਪੀ ਲੱਗੀ ਹੈ ਮੁੰਡੋ ਘੁੱਥਾ ਜਾਏ, ਨਾਨਕ ਦੋਵੇਂ ਕੂੜੀਆਂ ਥਾਏ ਨਾ ਕਾਈ ਪਾਏ, ਦੋਵੇਂ ਕੂੜੀਆਂ ਦਰਸ ਕੀ। ਪਹਿਲੀ ਗੱਲ ਮੱਥਾ ਟੇਕਣਾ ਤੇ ਦੂਜੀ ਗੱਲ ਅੱਗੇ ਤਰਕ ਕਰਨਾ। ਮੱਥਾ ਟੇਕਣਾ ਵੀ ਵਿਅਰਥ ਚਲਾ ਗਿਆ ਤੇ ਅੰਦਰ ਝੁਕਣਾ ਵੀ ਵਿਅਰਥ ਚਲਾ ਗਿਆ। ਮੈਨੂੰ ਦਾਦੂ ਦਾ ਜੀਵਨ ਪੜ੍ਹਨ ਦਾ ਇੱਕ ਮੌਕਾ ਮਿਲਿਆ, ਕਿਰਪਾ ਕਰਕੇ ਮੈਨੂੰ ਖਿਮਾ ਕਰਿਓ ਕਿ ਵਿਸ਼ਾ ਇੱਕ ਐਸਾ ਕਥਾ ਦਾ ਹੁੰਦਾ, ਹਰ ਚੀਜ਼ ਯਤਨ ਕਰੀਦਾ ਵੀ ਪੜ੍ਹੀ ਜ਼ਰੂਰ ਜਾਏ। ਇੱਕ ਵਾਰੀ ਕੋਈ ਦਾਦੂ ਨੂੰ ਸੱਜਣ ਮਿਲਣ ਆਏ ਸਨ, ਕਹਿੰਦੇ ਨੌਜਵਾਨ ਸਨ ਚੰਚਲ ਮੱਤ ਵਾਲੇ, ਪਿੰਡੋਂ ਤੁਰੇ ਤੇ ਨਦੀ ਪਾਰ ਕੀਤੀ ਕਿ ਇੱਕ ਫਕੀਰ ਬੈਠਾ ਨਦੀ ਦੇ ਕਿਨਾਰੇ। ਮੈਂ ਕਹਿੰਦਾ ਮੱਥਾ ਟੇਕਣ ਤੋਂ ਪਹਿਲਾਂ ਜਿਤਨਾ ਮਰਜ਼ੀ ਸੋਚ ਲੈ, ਪਰ ਜਦੋਂ ਮੱਥਾ ਟੇਕ ਦਿੱਤਾ ਪਰਤ ਕੇ ਸ਼ੱਕ ਨਾ ਕਰੀ। ਮੱਥਾ ਟੇਕਣ ਤੋਂ ਬਾਅਦ ਬੰਦੇ ਦੇ ਮਨ ਵਿੱਚ ਕਿਉਂ ਤਰਕ ਉੱਠੇ? ਮੈਂ ਬੇਨਤੀ ਕਰਾਂ, ਇੱਕ ਵਾਰੀ ਭਾਈ ਲੈਣਾ ਜੀ ਆਏ ਨੇ, ਪਹਿਲੇ ਦਿਨ ਘੋੜੇ ਦੀਆਂ ਲਗਾਮਾਂ ਪਕੜੀਆਂ ਨੇ ਤੇ ਘੋੜੇ ਦੀਆਂ ਲਗਾਮਾਂ ਤੋਂ ਬਾਅਦ ਮੱਥਾ ਟੇਕਿਆ, ਮੱਥਾ ਟੇਕਣ ਤੋਂ ਬਾਅਦ ਕਰਤਾਰਪੁਰ ਬੜਿਆ ਨੇ ਕਿਹਾ ਕਿ ਰਾਤ ਨੂੰ ਕੰਧ ਬਣਾਉਣ ਦਾ ਕੀ ਲਾਭ, ਰਾਤ ਨੂੰ ਕੱਪੜੇ ਸੁਕਾਉਣ ਦੇ ਕੀ ਅਰਥ, ਰਾਤ ਨੂੰ ਮਰੀ ਚੂਈ ਬਾਹਰ ਸੱਟਣ ਦਾ ਕੀ ਅਰਥ। ਤਰਕ ਕਰਨ ਵਾਲਿਆਂ ਨੇ ਕਿਹਾ ਕਿੱਕਰ ਨੂੰ ਕਦੀ ਮਠਿਆਈ ਨਹੀਂ ਲੱਗਦੀ, ਸਾਡੇ ਬਾਪੂ ਨੂੰ ਸਮਝ ਕੋਈ ਨਹੀਂ। ਜਿਹਨੇ ਇੱਕ ਵਾਰੀ ਮੱਥਾ ਟੇਕਿਆ ਉਹ ਕਹਿੰਦਾ ਮੇਰਾ ਕੰਮ ਕੋਈ ਨਹੀਂ ਤਰਕ ਕਰਨਾ, ਮੇਰਾ ਕੰਮ ਜੇ ਕਿੱਕਰ ਤੇ ਕਹੇਗਾ ਤਾਂ ਚੜ੍ਹਨਾ, ਜੇ ਸੂਲੀ ਤੇ ਕਹੇਗਾ ਤੇ ਤਾਂ ਚੜ੍ਹਨਾ। ਜਦੋਂ ਮੱਥਾ ਟੇਕ ਹੀ ਦਿੱਤਾ ਹੁਣ ਤਰਕ ਕਿਉਂ? ਉੱਥੇ ਦਾਦੂ ਦਾ ਮੈਂ ਜੀਵਨ ਪੜ੍ਹਿਆ, ਕਹਿੰਦੇ ਨੇ ਕਿ ਨਦੀ ਦੇ ਕਿਨਾਰੇ ਬੈਠੇ ਸਨ ਇੱਕ ਸੱਜਣ, ਉਹ ਮੁੰਡੇ ਆਏ, ਕਹਿੰਦੇ ਨੇ ਚਲੋ ਵੀ ਰੱਬ ਦੀ ਭਗਤੀ ਕਰੀਏ, ਸੁਣਿਆ ਦਾਦੂ ਦੀ ਬੜੀ ਉਪਮਾ ਹੈ। ਹੁਣ ਚੰਚਲ ਸਨ ਉਹ ਫਕੀਰ ਬੈਠਾ, ਉਹਦਾ ਸਿਰ ਸੀ ਨਗਨ ਤੇ ਕੇਸ ਉਹਦੇ ਥੋੜੇ ਜਿਹੇ ਥੱਲੇ ਲਮਕੇ ਤੇ ਉੱਤੇ ਗੰਜ ਸੀ। ਇੱਕ ਨੇ ਸ਼ੁਗਲ ਨਾਲ ਕਿਹਾ, ਕਹਿੰਦਾ ਭਾਂਡੇ ਦੀ ਤਰ੍ਹਾਂ ਇਹਦਾ ਸਿਰ ਨਿਕਲਿਆ, ਚਲੋ ਇਹਨੂੰ ਤਣਕਾਈਏ। ਲੰਘਦੇ ਆ ਇੱਕ ਨੇ ਮਾਰੀ ਉਂਗਲ, ਉਹ ਫਕੀਰ ਨੇ ਬੋਲਿਆ, ਦੂਜੇ ਨੇ ਫਿਰ ਉਂਗਲ ਨਾਲ ਤਣਕਾਇਆ, ਫਿਰ ਨਹੀਂ ਉਹ ਬੋਲਿਆ। ਜਿਤਨੇ ਲੰਘੇ ਵਾਰੀ ਵਾਰੀ ਉਂਗਲ ਨਾਲ ਉਹ ਤਣਕਾਈ ਗਏ, ਠੂੰਗੇ ਮਾਰੀ ਗਏ ਤੇ ਜਦੋਂ ਡੇਰੇ ਗਏ ਤੇ ਪੁੱਛਦੇ ਨੇ ਦਾਦੂ ਜੀ, ਉਹ ਕਹਿੰਦੇ ਨੇ ਇਕਾਂਤ ਵਿੱਚ ਗਏ ਨੇ, ਆਉਣ ਵਾਲੇ ਨੇ। ਜਦੋਂ ਆਏ ਤੇ ਮੁੰਡੇ ਦੇਖ ਕੇ ਸ਼ਰਮ ਨਾਲ ਪਾਣੀ ਪਾਣੀ ਹੋ ਗਏ। ਇਹ ਉਹੀ ਫਕੀਰ ਹੈ ਜਿਹਨੂੰ ਅਸੀਂ ਕੁਝ ਲੈਣ ਆਏ ਹਾਂ, ਮਿਲਣ ਆਏ ਹਾਂ ਤੇ ਇਹਦੇ ਸਿਰ ਨੂੰ ਅਸੀਂ ਥੁੰਕਾਰਿਆ ਹੈ ਤੇ ਪਤਾ ਨਹੀਂ ਅੱਜ ਕਿੰਨਾ ਵੱਡਾ ਸਰਾਪ ਦੇ ਦੇ। ਦਾਦੂ ਨੂੰ ਸੇਵਕਾਂ ਕਿਹਾ, ਮਹਾਰਾਜ ਤੁਹਾਨੂੰ ਮਿਲਣ ਆਏ ਨੇ। ਤੇ ਦਾਦੂ ਸਾਹਿਬ ਨੇ ਸ਼ਬਦ ਵਰਤੇ ਸਨ, ਕਹਿਣ ਲੱਗੇ ਆਓ ਜੀ ਆਇਆਂ ਨੂੰ ਤਸੱਲੀ ਹੋ ਗਈ। ਸ਼ਬਦ ਵਰਤੇ ਤਸੱਲੀ ਹੋ ਗਈ, ਉਹਨਾਂ ਦੀ ਜ਼ਬਾਨ ਵਿੱਚ ਸ਼ਬਦ ਹੀ ਕੋਈ ਨਾ। ਕਹਿਣ ਲੱਗੇ ਸਾਨੂੰ ਖਿਮਾ ਕਰ ਦਿਓ। ਤੇ ਦਾਦੂ ਸਾਹਿਬ ਨੇ ਗੱਲ ਕਹੀ, ਕਹਿਣ ਲੱਗੇ ਕਿ ਭਾਂਡੇ ਬਣਾਉਣ ਵਾਲੇ ਤੋਂ ਭਾਂਡਾ ਲੈਂਦੇ ਹਾਂ ਨਾ, ਤੇ ਦੋ ਸ਼ੇਰ ਦਾਣੇ ਦੇਈਦੇ ਨੇ ਪਿੰਡਾਂ ਥਾਵਾਂ ਤੇ, ਦਾਣੇ ਦੇਣੇ ਤੇ ਭਾਂਡਾ ਲੈਣਾ, ਪਰ ਦਾਣੇ ਪਾਉਣ ਤੋਂ ਪਹਿਲਾਂ ਚਾਰ ਚੁਫੇਰੇ ਉਹ ਤਣਕਾਣਾ, ਕਿਤੋਂ ਪਿੱਲਾ ਤੇ ਨਹੀਂ, ਕਿਤੇ ਤਿੜਕਿਆ ਤੇ ਨਹੀਂ। ਕਹਿੰਦਾ ਪੁੱਤਰ ਮੈਨੂੰ ਪਤਾ ਤੁਹਾਡੇ ਲੱਖਾਂ ਲੱਜਿਆ ਨਾਲ ਤਾਂ ਨੀਵੀਆਂ ਨੇ, ਤੁਸੀਂ ਮੇਰੇ ਸਿਰ ਨੂੰ ਟਣਕਾਇਆ ਹੈ। ਕਹਿੰਦਾ ਮੈਨੂੰ ਬਿਲਕੁਲ ਖੁਸ਼ੀ ਹੈ, ਕੋਈ ਮੈਨੂੰ ਚਿੰਤਾ ਨਹੀਂ, ਕੋਈ ਅਫਸੋਸ ਨਹੀਂ। ਮੈਂ ਕਹਿੰਦਾ ਤੁਸੀਂ ਚੰਗਾ ਕੀਤਾ, ਮਿੱਟੀ ਦਾ ਭਾਂਡਾ ਲੈਣਾ ਹੋਵੇ ਤੇ ਦੋ ਸਿਰ ਦਾਣਿਆਂ ਦੇ ਬਦਲੇ ਚਾਰ ਚੁਫੇਰੇ ਉਹ ਟਣਕਾਨੇ ਆ, ਤੇ ਜਿਹਨੂੰ ਜ਼ਿੰਦਗੀ ਦੇਣੀ ਹੋਵੇ ਇੱਕ ਵਾਰੀ ਟਣਕਾ ਲੈਣਾ ਚਾਹੀਦਾ, ਪਰ ਟਣਕਾਉਣ ਤੋਂ ਬਾਅਦ ਰੋਜ਼ ਰੋਜ਼ ਨਹੀਂ ਟਣਕਾਉਣਾ ਚਾਹੀਦਾ। ਜੇ ਇੱਕ ਵਾਰੀ ਟਣਕਾ ਲਿਆ ਫਿਰ ਰੋਜ਼ ਰੋਜ਼ ਕਿਉਂ? ਜਦੋਂ ਮੱਥਾ ਟੇਕ ਦਿੱਤਾ ਫਿਰ ਰੋਜ਼ ਰੋਜ਼ ਟਣਕਾਉਣਾ ਸਿੱਖ ਨੂੰ ਸ਼ੋਭਦਾ ਨਹੀਂ। ਸਲਾਮ ਜਵਾਬ ਦੋਵੇਂ ਕਰੇ ਮੁੰਡੋ ਘੁੱਥਾ ਜਾਏ, ਨਾਨਕ ਦੋਵੇਂ ਕੂੜੀਆਂ ਥਾਏ ਨਾ ਕਾਈ ਪਾਏ। ਹਜ਼ੂਰ ਕਿੰਨੇ ਨੇ ਆਇਆ ਆ ਕੇ ਮੱਥਾ ਟੇਕੀ ਤੇ ਪੂਰੀ ਤਰ੍ਹਾਂ ਮਾਲਕ ਦੇ ਦਰ ਤੇ ਵਿਸ ਜਾਣ। ਜਦੋਂ ਅਸੀਂ ਮੱਥਾ ਟੇਕਨੇ ਆ ਨਾ, ਫਿਰ ਮੇਰਾ ਗੁਰੂ ਸਾਡੀ ਅੰਦਰ ਦੀ ਮੱਤ ਦਾ ਨਾਸ਼ ਕਰਦਾ, ਅੰਦਰ ਦੀ ਜਿਹੜੀ ਭੈੜੀ ਮੱਤ ਏ ਉਹ ਵਿਣਸਦੀ ਹੈ। ਗੁਰੂ ਫਿਰ ਨਾਮ ਦੀਆਂ ਦਾਤਾਂ ਅੰਦਰ ਚੁਕਾਉਂਦੇ ਨੇ। ਹਜ਼ੂਰ ਕਹਿੰਦੇ ਨੇ ਜੇ ਹੰਕਾਰ ਨਾਸ਼ ਹੋ ਜਾਏ, ਨਿਮਰਤਾ ਆ ਜਾਏ ਤੇ ਮੱਥਾ ਟੇਕਣ ਦਾ ਮਤਲਬ ਆਪਣੇ ਆਪ ਨੂੰ ਪੂਰਨ ਤੌਰ ਤੇ ਸਮਰਪਿਤ ਕਰ ਦੇਣਾ। ਸਤਿਗੁਰੂ ਨੇ ਬਾਣੀ ਵਿੱਚ ਕਈ ਸ਼ਬਦ ਵਰਤੇ ਨੇ, ਇੱਕ ਬਿਨਵੰਤ, ਇੱਕ ਦਡੌਤ ਤੇ ਇੱਕ ਪਰਣਵਤ। ਬੜੀ ਵਾਰੀ ਸ਼ਬਦ ਆਉਂਦੇ ਨੇ, ਇਹਦੇ ਅਰਥ ਕੀ ਨੇ? ਬਿਨਵੰਤ ਦਾ ਅਰਥ ਹੁੰਦਾ ਬੇਨਤੀ ਕਰਨੀ, ਡੰਡੌਤ ਦਰ ਤੇ ਡੰਡੇ ਦੀ ਤਰ੍ਹਾਂ ਸਮਰਪਿਤ ਹੋ ਜਾਣਾ ਤੇ ਪਰਣਮਤ ਦਾ ਅਰਥ ਕੀ ਹੈ? ਬਾਬਾ ਨਾਨਕ ਜੀ ਨੇ ਕਿਹਾ, ਕਹਿੰਦੇ ਨੇ ਮੈਂ ਰੱਬ ਦੀ ਠਾਕੁਰ ਦੀ ਪੂਜਾ ਕਰਨਾ, ਠਾਕੁਰ ਦੀ ਨਹੀਂ ਠਾਕੁਰ ਦੀ, ਕਹਿੰਦੇ ਨੇ ਮੈਂ ਠਾਕੁਰ ਦੀ ਪੂਜਾ ਕਰਨਾ। ਕਹਿੰਦੇ ਤੇਰੇ ਕੋਲ ਸੰਪਤ ਹੈ ਵੀਰ, ਤੂੰ ਸੰਪਤ ਵਿੱਚ ਸਾਲ ਗ੍ਰਾਮ ਰੱਖਿਆ। ਕਹਿੰਦੇ ਨੇ ਮੈਂ ਵੀ ਸੰਪਤ ਬਣਾਇਆ, ਸੰਪਤ ਦਾ ਅਰਥ ਹੁੰਦਾ ਡੱਬਾ। ਕਹਿੰਦੇ ਨੇ ਤੂੰ ਫੁੱਲ ਤੇ ਪੱਤੀਆਂ ਭੇਟ ਕਰਨਾ ਹੈ। ਕਹਿੰਦੇ ਨੇ ਮੈਂ ਆਪਣੇ ਠਾਕੁਰ ਦੇ ਸਾਹਮਣੇ ਆਪਣੇ ਪ੍ਰਾਣ ਹੀ ਭੇਟ ਕਰ ਦਿੱਤੇ ਨੇ, ਜਦੋਂ ਮੈਂ ਮੱਥਾ ਟੇਕਣਾ ਮੈਂ ਆਪਣੇ ਪ੍ਰਾਣ ਭੇਟਾ ਕਰ ਦਿੱਤੇ ਨੇ, ਹੋਰ ਕੋਈ ਭੇਟਾ ਰਹਿ ਦੇਣ ਦੀ ਪਿੱਛੇ ਕਸਰ ਰਹੀ? ਹਜ਼ੂਰ ਦੇ ਸ਼ਬਦ ਅਸੀਂ ਪੜ੍ਹਨੇ ਆ, ਮਨ ਸੰਪਟ ਜਿਤ ਸਤ ਸਰ ਨਹਾਵਣ। ਮਨ ਨੂੰ ਡੱਬਾ ਬਣਾ, ਲੱਕੜ ਦੇ ਡੱਬਿਆਂ ਵਿੱਚ ਸੰਪਟ ਵਿੱਚ ਠਾਕੁਰ ਨਾ ਰੱਖ, ਰੱਬ ਦੇ ਚਰਨਾਂ ਵਿੱਚ ਬੇਨਤੀ ਕਰ, ਤੇਰਾ ਮਨ ਡੱਬਾ ਬਣ ਜਾਏ ਤੇ ਨਾ ਮਨ ਡੱਬੇ ਵਿੱਚ ਨਾਮ ਟਿਕ ਜਾਏ। ਮਨ ਸੰਪਟ ਜਿਤ ਸਤ ਸਰ ਨਹਾਵਣ, ਭਾਵਨ ਪਾਤੀ ਤ੍ਰਿਪਤ ਕਰੈ। ਭਾਵਨਾ ਨੂੰ ਪੱਤੇ ਬਣਾ ਕੇ ਪੇਸ਼ ਕਰ ਦੇ ਤੇ ਮੱਥਾ ਕੀ ਟੇਕਣਾ ਹੈ? ਪੂਜਾ ਪ੍ਰਾਣ ਸੇਵਕ ਜੇ ਸੇਵੇ, ਆਪਣੇ ਪ੍ਰਾਣਾਂ ਨੂੰ ਪੂਜਾ ਵਜੋਂ ਭੇਟ ਕਰ ਦੇ ਤੇ ਪ੍ਰਾਣ ਭੇਟ ਕਰਨ ਦਾ ਨਾਮ ਕੀ? ਮੱਥਾ ਟੇਕਣਾ ਹੈ। ਪੂਜਾ ਪ੍ਰਾਣ ਸੇਵਕ ਜੇ ਸੇਵੇ, ਇਨ ਵਿਦ ਸਾਹਿਬ ਰਮਤ ਰਹੇ। ਹਜ਼ੂਰ ਕਹਿੰਦੇ ਨੇ ਮੱਥੇ ਨੂੰ ਕਰਮ ਕਾਂਡ ਨਾ ਬਣ ਦੇਈ, ਮੱਥੇ ਨੂੰ ਪਖੰਡ ਨਾ ਬਣ ਦੇਈ, ਹੰਕਾਰ ਦੇ ਨਾਸ਼ ਲਈ, ਨਿਮਰਤਾ ਨੂੰ ਗ੍ਰਹਿਣ ਕਰਨ ਲਈ, ਆਤਮ ਤੌਰ ਤੇ ਪੂਰਨ ਤੌਰ ਤੇ ਸਮਰਪਿਤ ਹੋਣ ਦਾ ਨਾਮ ਹੈ ਮੱਥਾ ਟੇਕਣਾ। ਮੱਥਾ ਟੇਕਣ ਤੋਂ ਬਾਅਦ ਫਿਰ ਤਿੰਨ ਗੱਲਾਂ ਗੁਰਦੁਆਰੇ ਵਿੱਚੋਂ ਮਿਲਦੀਆਂ ਨੇ। ਪਹਿਲੀ, ਮੈਂ ਕੱਲ ਇੱਕ ਬੇਨਤੀ ਕਰਨੀ ਸੀ ਕਿ ਬਿਲਡਿੰਗ ਦਾ ਨਾਮ ਗੁਰਦੁਆਰਾ ਨਹੀਂ, ਗੁਰਦੁਆਰੇ ਦਾ ਪਹਿਲਾ ਨਿਸ਼ਾਨ ਉੱਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇ। ਤਿੰਨ ਗੱਲਾਂ ਫਿਰ ਮਿਲਦੀਆਂ ਨੇ ਇੱਥੇ, ਅਨਪੜ੍ਹ ਲਈ ਵੀ, ਵਿਦਵਾਨ ਲਈ ਵੀ, ਕੀਰਤਨੀਏ ਲਈ ਵੀ, ਗਵੰਤਰੀ ਲਈ, ਵਜੰਤਰੀ ਲਈ, ਸਾਰਿਆਂ ਲਈ ਤਿੰਨ ਗੱਲਾਂ ਨੇ। ਪਹਿਲਾ ਵਚਨ ਹੈ ਕਿ ਬਾਣੀ ਪੜ੍ਹੀ, ਜੇ ਪੜ੍ਹਨੀ ਨਹੀਂ ਆਉਂਦੀ ਬਾਣੀ ਸੁਣੀ, ਰੱਬ ਮੇਰ ਕਰੇ ਜੇ ਤੈਨੂੰ ਗੁਣ ਦਿੱਤਾ ਤੇ ਬਾਣੀ ਨੂੰ ਗਾਈ। ਬਾਣੀ ਪੜ੍ਹਨਾ, ਬਾਣੀ ਸੁਣਨਾ ਤੇ ਬਾਣੀ ਗਾਣਾ, ਅੱਜ ਭਾਈ ਸਾਹਿਬ ਪ੍ਰਕਰਨ ਵੀ ਬਾਣੀ ਦਾ ਰੱਖਿਆ ਸੀ ਤੇ ਤਿੰਨੇ ਸ਼ਬਦ ਮਿਲਦੇ ਨੇ। ਪਹਿਲਾ ਕਹਿੰਦੇ ਨੇ ਆਇਓ ਸੁਣਨ ਪੜ੍ਹਨ ਕੋ ਬਾਣੀ। ਦੇਖ, ਜੇ ਤੈਨੂੰ ਪੜ੍ਹਨ ਦੀ ਜਾਂਚ ਨਹੀਂ ਤੇ ਘੱਟੋ ਘੱਟ ਤੂੰ ਸੁਣ ਤੇ ਸਕਦਾ ਨਾ, ਤੂੰ ਬਾਣੀ ਨੂੰ ਸੁਣ। ਹੁਣ ਅਗਲਾ ਬਚਨ ਕੀਤਾ, ਕਹਿਣ ਲੱਗੇ ਜੇ ਰੱਬ ਨੇ ਕੁਝ ਤੈਨੂੰ ਅੰਦਰ ਦੀ ਸੂਝ ਦਿੱਤੀ ਏ ਤੇ ਬਾਣੀ ਪੜ੍ਹ। ਤੇ ਕਹਿੰਦੇ ਨੇ ਜੇ ਤੈਨੂੰ ਸੁਰਾਂ ਦੀ ਗਿਆਨ ਦੇ ਦਿੱਤਾ ਤੇ ਬਾਣੀ ਗਾਈ। ਹਜ਼ੂਰ ਨੇ ਤਾਂ ਹੀ ਸ਼ਬਦ ਵਰਤੇ ਨੇ, ਪਹਿਲਾਂ ਪੜ੍ਹ, ਸੁਣ ਤੇ ਗਾ, ਤੇ ਤਿੰਨੇ ਤਰ੍ਹਾਂ ਤੇਰੇ ਪ੍ਰਵਾਨ ਨੇ। ਜਦੋਂ ਤੂੰ ਸੁਣਨਾ ਉਦੋਂ ਵੀ ਤੇਰੇ ਅੰਦਰ ਨੂੰ ਸ਼ਾਂਤੀ ਮਿਲੇਗੀ। ਤਾਂ ਹੀ ਕਹਿ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ, ਮੱਥਾ ਟੇਕ ਕੇ ਸੁਣੀ। ਅੱਗੇ ਚੱਲ ਕੇ ਬੇਨਤੀ ਕਰਨੀ ਹੈ, ਸੁਣਨੀ ਕਿਹੜੇ ਤਰੀਕੇ ਨਾਲ ਹੈ? ਹੁਣ ਜੇ ਤੂੰ ਪੜ੍ਹ ਸਕਣਾ ਤੇ ਫਿਰ ਬਾਣੀ ਨੂੰ ਪੜ੍ਹੀ। ਸਾਹਿਬ ਨੇ ਫਿਰ ਬਚਨ ਵਰਤੇ ਨੇ, ਜੇ ਗਾ ਸਕਣਾ ਤੇ ਗਾਈ, ਗਾਉਣ ਨਾਲ ਬਾਣੀ ਅੰਦਰ ਵਸਦੀ। ਹਜ਼ੂਰ ਸ਼ਬਦ ਵਰਤੇ, ਆਵਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵਹੋ ਸੱਚੀ ਬਾਣੀ। ਸੁਣੋ ਵੀ, ਪੜ੍ਹੋ ਵੀ ਤੇ ਗਾਓ ਵੀ। ਸ਼ਬਦ ਵਰਤੇ, ਆਵਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵਹੋ ਸੱਚੀ ਬਾਣੀ। ਬਾਣੀ ਤਾਂ ਗਾਵਹੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ, ਜਿਨ ਕੋ ਨਦਰ ਕਰਮ ਹੋਵੇ ਖਿਰਦੈ ਤਿਨਾ ਸਮਾਣੀ। ਕਹਿਣ ਲੱਗੇ ਜਿਨ੍ਹਾਂ ਤੇ ਨਦਰੇ ਕਰਮ ਹੋ ਜਾਏ ਉਹਨਾਂ ਦੇ ਖਿਰਦੇ ਵਿੱਚ ਬਾਣੀ ਸਮਾ ਜਾਂਦੀ। ਹੁਣ ਇੱਕ ਬੇਨਤੀ ਕਰਾਂ, ਬਾਣੀ ਅਸੀਂ ਪੜ੍ਹਨੀ ਤੇ ਪਾਠ ਕਿਵੇਂ ਕਰਨਾ ਹੈ? ਦੇਖੋ, ਪਹਿਲੀ ਗੱਲ, ਹੁਣ ਜਿਵੇਂ ਸਾਡਾ ਤਰੀਕਾ ਅਸੀਂ ਬਣਾ ਲਿਆ ਕਿ ਜੇ ਪੰਜਾਬੀ ਦੀ ਅਖਬਾਰ ਪੜ੍ਹ ਲੈਂਦੇ ਹਾਂ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਲਾਂਗੇ, ਇਹ ਬਿਲਕੁਲ ਸਾਡੇ ਅੰਦਰ ਦਾ ਭੁਲੇਖ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪਾਠ ਸੂਝਵਾਨ ਪਾਠੀ ਤੋਂ ਸੰਥਿਆ ਲੈਣ ਤੋਂ ਬਿਨਾਂ ਨਹੀਂ ਹੋ ਸਕਦਾ। ਇਹ ਭੁਲੇਖੇ ਨੂੰ ਮਨ ਚੋਂ ਕੱਢ ਦੇਈਏ। ਅਸੀਂ ਬਸ ਕਹਿੰਦੇ ਹਾਂ ਦੇਗ ਲਿਆਂਦੀ, ਅਰਦਾਸ ਕੀਤੀ, ਮੈਂ ਸਹਿਜ ਪਾਠ ਸ਼ੁਰੂ ਕਰ ਦਿੱਤਾ। ਮੇਰਾ ਖਿਆਲ ਹੈ ਪੰਜ ਪੌੜੀਆਂ ਜਪਦੀਆਂ ਪੂਰੀਆਂ ਸਹੀ ਤਰ੍ਹਾਂ ਸ਼ੁੱਧ ਪਾਠ ਨਹੀਂ ਕਈ ਲੋਕ ਕਰ ਸਕਦੇ ਤੇ ਦਾਵਾ ਕਰਨਾ ਵੀ ਨਹੀਂ ਚਾਹੀਦਾ। ਹਜ਼ੂਰ ਦੇ ਬਾਣੀ ਤੇ ਅਸੀਂ ਕਈ ਤੁਕਾਂ ਛੱਡਦੇ ਨੇ। ਹੁਣ ਦਤਾਰ ਪਾਠ ਹੁੰਦਾ ਦਾ ਤਾਰ ਤੇ ਪੜ੍ਹੀ ਜਾਂਦੇ ਹਾਂ, ਦਤਾਰ ਪਾਠ ਹੁੰਦਾ ਆਕਾਰ ਪੜ੍ਹੀ ਜਾਂਦੇ ਹਾਂ, ਆਕਾਰ। ਪਹਿਲੀ ਗੱਲ, ਜਿਹਨੇ ਪਾਠ ਕਰਨਾ ਉਹਨੂੰ ਸੰਥਿਆ ਲੈਣੀ ਅਤ ਜ਼ਰੂਰੀ ਹੈ, ਸੰਥਿਆ ਤੋਂ ਬਿਨਾਂ ਪਾਠ ਸ਼ੁੱਧ ਨਹੀਂ ਹੋ ਸਕੇਗਾ। ਦੂਸਰੀ ਬੇਨਤੀ, ਪਾਠ ਕਰਨ ਵਾਲਾ ਪਾਠੀ ਕਿਹੋ ਜਿਹਾ ਚਾਹੀਦਾ? ਹੁਣ ਇਹ ਨਾ ਵੀਰ ਸਮਝਣ ਕਿ ਜਿਹੜੇ ਕੇਵਲ ਪਾਠ ਅਸੀਂ ਕਰਨੇ ਆ ਉਹ ਕਵੀ ਨਿਹਾਲ ਸਿੰਘ ਜੀ ਕੇਸਰੀ ਹੋਏ ਨੇ। ਜਿਹੜੀ ਉਹਨੇ ਪਾਠ ਕਰਨ ਦੀ ਮਰਿਆਦਾ ਦੱਸੀ, ਮੇਰਾ ਖਿਆਲ ਹੈ ਉਹ ਕੋਈ ਟਾਵਾਂ ਟਾਵਾਂ ਕਰੋੜਾਂ ਵਿੱਚੋਂ ਇੱਕ ਅੱਧਾ ਜਿਹੜਾ ਉਹ ਪਾਠ ਕਰਦਾ ਹੋਵੇਗਾ। ਉਹਨਾਂ ਨੇ ਪਹਿਲਾ ਬਚਨ ਕਿਹਾ ਜਿਹਨੇ ਪਾਠ ਕਰਨਾ ਹੈ ਉਹ ਆਪਣੇ ਅੰਨ ਤੇ ਕੰਟਰੋਲ ਕਰੇ, ਸ਼ਬਦ ਵਰਤੇ। ਕਹਿਣ ਲੱਗੇ ਅੰਨ ਕੋ ਬੰਦੇਜ ਬਾਂਧ, ਉਹਨਾਂ ਦਾ ਕਵਿਤੇ ਤੇ ਮੇਰਾ ਖਿਆਲ ਹੈ ਇੱਕ ਕਵਿਤਾ ਹਰ ਪਾਠੀ ਇਹ ਕਿਤੇ ਚੇਤੇ ਰੱਖੇ। ਪਾਠ ਕਰਨ ਵਾਲਾ ਸੱਜਣ, ਇਹਦਾ ਮਤਲਬ ਕੇਵਲ ਪ੍ਰੋਫੈਸ਼ਨਲ ਪਾਠੀ ਨਹੀਂ, ਜਿੰਨੇ ਵੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨਾ। ਅੰਨ ਕੋ ਬੰਦੇਜ ਬਾਂਧ, ਕਹਿਣ ਲੱਗੇ ਸਾਧਨ ਕੋ ਬੇਸਾਧ। ਕਹਿੰਦੇ ਨੇ ਜੇ ਪਾਠ ਕਰਨਾ ਪਹਿਲੀ ਗੱਲ ਆਪਣੇ ਅੰਨ ਤੇ ਕਾਬੂ ਪਾਏ, ਤੇ ਜਿਹਨੇ ਕਰਨਾ ਹੋਵੇ ਪਾਠ ਤੇ ਪਹਿਲਾਂ ਅੰਨ ਨਾਲ ਭੇਟ ਭਰਿਆ ਹੋਵੇ, ਚੇਤੇ ਰੱਖੋ ਕਦੀ ਇਕਾਗਰਤਾ ਚ ਨਹੀਂ ਬਹਿ ਸਕਦਾ। ਦੂਜੀ ਗੱਲ, ਉਹਦਾ ਜਿਹੜਾ ਵੇਸ਼ ਹੈ ਨਾ, ਉਹਦਾ ਲਿਬਾਸ ਹੈ, ਉਹ ਚੰਗਾ ਟੇਕ ਕੇ ਬਹਿਣ ਵਾਲਾ ਹੋਵੇ। ਅਸੀਂ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠ ਕੇ ਜੇ ਪਾਠ ਕਰਨਾ ਹੈ, ਭੜਕੀਲੇ ਕੱਪੜੇ ਪਾ ਕੇ ਪਾਠ ਨਹੀਂ ਕੀਤਾ ਜਾਣਾ ਚਾਹੀਦਾ। ਖਿਮਾ ਕਰੇ, ਹੋ ਸਕਦਾ ਕਿਸੇ ਨੂੰ ਪਾਏ ਕਿ ਨਾ। ਵੈਸੇ ਤਾਂ ਮੇਰੇ ਦਾਤੇ ਨੇ ਮਿਹਰ ਕੀਤੀ, ਕਹਿਣ ਲੱਗਿਆ ਹਿਚਕਚਾਹਟ ਨਹੀਂ ਚਾਹੀਦੀ। ਇਸ ਦਰ ਤੇ ਆ ਕੇ ਮਾਡਲ ਬਣ ਕੇ ਆਪਣੀ ਪੁਸ਼ਾਕਾਂ ਦਾ ਤੇ ਰੂਪ ਦਾ ਮੁਜ਼ਾਹਰਾ ਨਾ ਕਰੀਏ, ਇਸ ਦਾਤੇ ਦੇ ਦਰ ਤੇ ਸਾਦਗੀ ਨਾਲ ਆ ਕੇ ਅੰਦਰੋਂ ਜੀਵਨ ਕਮਾਉਣ ਦੀ ਜਾ ਸਕੀਏ। ਉਹ ਕਹਿੰਦੇ ਨੇ ਪਹਿਲੀ ਗੱਲ ਅੰਨ ਕੋ ਬੰਦੇਜ ਬਾਂਧ, ਆਸਣ ਕੋ ਸਾਧ ਬੇਸ਼। ਹੁਣ ਆਸਣ ਤੇਰਾ ਇਹੋ ਜਿਹਾ ਹੋਵੇ, ਤੇਰਾ ਲਿਬਾਸ ਇਹੋ ਜਿਹਾ ਹੋਵੇ, ਤੂੰ ਸੌਖਾ ਬਹਿ ਸਕੇ। ਅਗਲਾ ਮੈਂ ਸ਼ਬਦ ਵਰਤਿਆ, ਕਹਿਣ ਲੱਗੇ ਕਿ ਅਗਲਾ ਕੰਮ ਕਰੀ, ਗਾਤ ਕੋ ਅਲੋਲ ਸੂਦ, ਏਕ ਚਾਲ ਲੀਜੀਏ, ਐਵੇਂ ਕਿਤੇ ਪਾਸੇ ਨਾ ਮਾਰੀ ਜਾਈ। ਰੱਬ ਦੇ ਚਰਨਾਂ ਵਿੱਚ ਬੇਨਤੀ ਕਰ, ਅਰਦਾਸ ਕਰ ਕਿ ਤੈਨੂੰ ਇਹੋ ਜਿਹੀ ਚੌਂਕੜੀ ਮਾਰਨ ਦੀ ਜਾਚ ਆਵੇ ਕਿ ਘੜੀ ਪਿੱਛੋਂ ਤੂੰ ਤਨ ਨੂੰ ਹਿਲਾਈ ਨਾ ਜਾਈ, ਐ ਇਕਾਗਰਤਾ ਨਾਲ ਬੈਠੀ। ਪਹਿਲੀ ਗੱਲ ਅੰਨ ਤੇ ਕਾਬੂ ਪਾਈ, ਪਾਠ ਕਰਨ ਵਾਲਿਆ ਪਹਿਰਾਵਾ ਚੰਗਾ ਪਾਈ, ਸਾਦਾ ਪਾਈ, ਜਿਹਦੇ ਨਾਲ ਸੁਖੈਨ ਤਰੀਕੇ ਨਾਲ ਬਹਿ ਸਕੇ। ਅਸੀਂ ਕਹਿ ਦਿੰਦੇ ਹਾਂ ਚੋਲਿਆਂ ਵਾਲੇ ਤੁਰੇ ਫਿਰਦੇ ਨਹੀਂ, ਕਦੀ ਦੇਖਿਓ ਜਿਸ ਭਗਤ ਭਗਤੀ ਸਿਮਰਨ ਕਰਨ ਵਾਲੇ ਜਿਤਨੇ ਵੀ ਬੰਦੇ ਨੇ ਨਾ, ਜਦੋਂ ਸਰੀਰ ਨੂੰ ਲੈ ਕੇ ਬਹਿੰਦਾ ਹੈ ਵਾਹਿਗੁਰੂ, ਜਿਹੜੇ ਬਹਿੰਦੇ ਨੇ ਅਸਲ ਵਿੱਚ ਉਹਨਾਂ ਦੇ ਤਨ ਤੇ ਜਿਹੜੇ ਬਸਤਰ ਨੇ ਇੰਨੇ ਹਲਕੇ ਫੁਲਕੇ ਤੇ ਖੁੱਲੇ ਹੁੰਦੇ ਨੇ, ਚੌਂਕੜਾ ਮਾਰਨ ਵਿੱਚ ਉਹਨਾਂ ਨੂੰ ਕਦੀ ਵੀ ਤੰਗੀ ਤੁਰਸੀ ਨਹੀਂ ਹੁੰਦੀ। ਉਹਨਾਂ ਨੇ ਮੈਂ ਬੇਨਤੀ ਕਰ ਰਿਹਾ, ਦੂਜੀ ਗੱਲ ਕਿ ਤੇਰਾ ਪੁਰਸ਼ਾਦ ਸੰਗੀ ਹੋਵੇ, ਤੀਜੀ ਗੱਲ ਚੌਂਕੜਾ ਇਹੋ ਜਿਹਾ ਮਾਰੇ ਟਿਕ ਕੇ ਬਹਿ ਜਾਏ, ਇੱਕ ਚਾਲ ਲੀਜੀਏ ਦਰ ਤੇ ਇੱਕ ਥਾਂ ਤੇ ਟਿਕ ਕੇ ਬਹੀ, ਘੜੀ ਪਿੱਛੋਂ ਪਾਸੇ ਨਾ ਮਾਰੀ ਜਾਏ। ਅਗਲੀ ਤੁੱਕ ਉਹਨਾਂ ਨੇ ਕਹੀ, ਕਹਿਣ ਲੱਗੇ ਪਾਠ ਕਰਨ ਤੋਂ ਪਹਿਲਾਂ ਅਰਦਾਸ ਕਹੇ। ਕੀ ਕਹਿਣ ਲੱਗੇ? ਚੀਤ ਕੋ ਪ੍ਰਬੋਧ ਕਹਿ, ਜਿਹੜਾ ਚੇਤੇ ਨਾ ਅਰਦਾਸ ਕਰੀ, ਦਾਤਾ ਮੈਂ ਪਾਠ ਕਰਨ ਲੱਗਾ, ਮੇਰੇ ਚਿੱਤ ਨੂੰ ਖੰਡਾਈ ਨਾ, ਮਿਹਰ ਕਰੀ ਮੇਰੇ ਚਿੱਤ ਨੂੰ ਅੰਦਰ ਨੂੰ ਟਿਕਾ ਦੇ। ਚੀਤ ਕੋ ਨਿਰੋਧ ਕਹਿ, ਵਾਹਿਗੁਰੂ ਸ਼ਬਦ ਨਿਰੋਧ ਕੇ ਰੋਕ ਕੇ ਚਿੱਤ ਨੂੰ ਰੋਕ ਕੇ, ਪ੍ਰਬੋਧ ਕਹਿ ਪ੍ਰਕਾਸ਼ ਪ੍ਰੇਮ, ਚਿੱਤ ਨੂੰ ਰੋਕ ਕੇ ਪਹਿਲਾਂ ਅਰਦਾਸ ਕਰੀ, ਦਾਤਾ ਮੈਂ ਅੱਜ ਪਾਠ ਕਰਨ ਲੱਗਾ ਵਾ, ਇਹੋ ਜਿਹਾ ਪ੍ਰੇਮ ਪੈਦਾ ਕਰ, ਤੇਰੇ ਸ਼ਬਦ ਨੂੰ ਪੜ੍ਹਦਿਆਂ ਪੜ੍ਹਦਿਆਂ ਸਦਾ ਲਈ ਮੇਰਾ ਕਿਰਦਾ ਪ੍ਰੇਮੀ ਹੋ ਜਾਏ। ਚੀਤ ਕੋ ਨਿਰੋਧ ਕਹਿ, ਪ੍ਰਬੋਧ ਕਹਿ ਪ੍ਰਕਾਸ਼ ਪ੍ਰੇਮ। ਹੁਣ ਅਗਲੀ ਤੋਕੇ, ਗਾਦੀ ਨਾ ਵਿਛਾਏ, ਨਾ ਪ੍ਰਿਅੰਕ ਹੱਥ ਦੀਜੀਏ। ਇਹ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਵੱਡੀ ਸਾਰੀ ਗੱਦੀ ਲਾ ਕੇ ਬਹਿ ਜਾਏ। ਇੱਥੇ ਗਾਦੀ ਦਾ ਅਰਥ ਹੈ ਕਿ ਇਹ ਨਾ ਹੋਵੇ ਜਿਤਨਾ ਮਰਜ਼ੀ ਕਿਸੇ ਦਾ ਉੱਚਾ ਜੀਵਨ ਹੋਵੇ, ਪਰ ਗੁਰੂ ਗ੍ਰੰਥ ਸਾਹਿਬ ਦੀ, ਗੁਰੂ ਘਰ ਦੀ ਮਰਿਆਦਾ, ਗੁਰੂ ਦੀ ਹਜ਼ੂਰੀ ਵਿੱਚ ਗੱਦੀ ਲਾ ਕੇ ਨਹੀਂ ਬਹਿਣਾ ਚਾਹੀਦਾ। ਕਹਿੰਦੇ ਨੇ ਗਾਦੀ ਨਾ ਵਿਛਾਏ, ਨਾ ਪ੍ਰਿਅੰਕ ਹੱਥ ਦੀਜੀਏ। ਹੁਣ ਪ੍ਰਿਅੰਕ ਹੱਥ ਦਾ ਕਈ ਵਾਰੀ ਹੁੰਦਾ ਕਿ ਆਪਾਂ ਜਿਹੜਾ ਗੁਰੂ ਸਾਹਿਬ ਦਾ ਪੀੜਾ ਹੁੰਦਾ, ਕਈ ਸੱਜਣ ਉਹਦੇ ਉੱਤੇ ਰੱਖ ਕੇ ਅਰਕਾਂ ਬਹਿ ਜਾਂਦੇ ਨੇ, ਆਪਣੀ ਐਕਸਰਸਾਈਜ਼ ਕਰਨੀ ਸ਼ੁਰੂ ਕਰ ਦਿੰਦੇ, ਕਈ ਲੱਤਾਂ ਸਿੱਧੀਆਂ ਕਰਕੇ ਬਹਿ ਜਾਂਦੇ ਨੇ। ਕਹਿਣ ਲੱਗੇ ਗਾਦੀ ਨਾ ਵਿਛਾਏ, ਪ੍ਰਿਅੰਕ ਹੱਥ ਨਾ ਦੀਜੀਏ। ਤੇ ਫਿਰ ਨਾਲ ਉਹਨਾਂ ਨੇ ਬਚਨ ਕੀਤਾ, ਕਹਿਣ ਲੱਗੇ ਖਾਂਸੀ ਕ੍ਰੋਧ ਵਾਰਤਾ ਜਵਾਈ ਔਰ ਡਕਾਰ ਛੀਕ। ਹੁਣ ਇਹ ਕਿੰਨਾ ਕੁ ਕੰਟਰੋਲ ਬੰਦਾ, ਇੰਨਾ ਕੁ ਸਾਦੇ ਖਾਤਾ ਜਿਹਨੇ ਪਾਠ ਕਰਨਾ, ਖੰਘੇ ਨਾ, ਕ੍ਰੋਧ ਨਾ ਹੋਵੇ, ਵਿੱਚ ਗੱਲਾਂ ਨਾ ਕਰਨ ਲੱਗ ਪਏ, ਪਾਠ ਕਰਦਿਆਂ ਕਰਦਿਆਂ ਗੱਲਾਂ ਨਾ ਕਰੀ ਜਾਏ ਕਿ ਇੱਕ ਸ਼ਬਦ ਪੜਿਆ ਪਰਤ ਕੇ ਗੱਲ ਕਰ ਲਈ। ਆ ਕਈ ਵਾਰੀ ਘਰਾਂ ਤੇ ਵਿਹਨੇ ਹਨ, ਇੱਕ ਮਾਲਾ ਦਾ ਮਣਕਾ ਵਾਹਿਗੁਰੂ ਕਿਹਾ, ਨਾਲ ਹੀ ਨਿਆਣੇ ਨੂੰ ਦੋ ਗਾਲਾਂ ਕਰ ਦਿੱਤੀਆਂ। ਤੀਜੀ ਗੱਲ, ਫਿਰ ਕਿਸੇ ਨੌਕਰ ਨੂੰ ਦਬਕਾ ਮਾਰਤਾ, ਕਹਿਣ ਲੱਗੇ ਕੋਈ ਪਾਠ ਹੋਣਾ, ਉਹ ਸ਼ਬਦ ਵਰਤੇ। ਕਹਿਣ ਲੱਗੇ ਖਾਂਸੀ ਕ੍ਰੋਧ ਵਾਰਤਾ ਜੰਬਾਈ, ਹੁਣ ਅਵਾਸੀਆਂ ਲਈ ਜਾਣੀਆਂ, ਡਕਾਰ ਛੀਕ ਨਾ ਕੀਜੀਏ, ਡਕਾਰ ਨਾ ਮਾਰੀ, ਮਿੱਛਾ ਨਾ ਮਾਰੀ ਜੀ ਮਹਾਰਾਜ ਦੀ ਤਾਬਿਆ ਬਹਿ ਕੇ। ਤੇ ਅਗਲਾ ਬਚਨ ਉਹ ਕੀਤਾ, ਕਹਿਣ ਲੱਗੇ ਖਾਂਸੀ ਛੀਂਡ ਮੰਦ ਪਾਉਣ, ਥੂਕ ਨਾ ਕਰੀਜੀਏ, ਐਵੇਂ ਹੱਸੀ ਨਾ ਜਾਈ ਗੁਰੂ ਦੀ ਹਜ਼ੂਰੀ ਚ ਬਹਿ ਕੇ। ਹੁਣ ਸ਼ਬਦ ਤੁਸੀਂ ਸਾਰੇ ਸਮਝ ਗਏ, ਖਾਂਸੀ ਛੀਂਡ ਮੱਧ ਪਾਉਣ, ਥੂਕ ਨਾ ਕਰੀਜੀਏ। ਤੇ ਨਾਲ ਬਚਨ ਕੀਤਾ, ਕਹਿਣ ਲੱਗੇ कि एक गल बेनती करी रब दे चरणा विच शांत की सभाओ सो अकाल सो ध्यान लगाए ग्रंथ जी को पाठ प्यारे इस विधि कीजिए। आ तरीके पाठ करन दा जदो गुरुद्वारे आवे इनी एकाग्रता अपने अंदर बनाई ते फिर उस पाठ नू तू करी। कल मैं एक बेनती की हुण गुरमुखा कह फिर कि परकर्मा दे अर्थ मैं फिर इनू क्लीयर कर दिया कि मत्था असीं टेकने आ ते मैं रोज कह रहा वा हर कर्म जे नीयत रास नाल कीता जाए वह धर्म कर्म बनता है ते जदो अंदर पखंड आ जाए वह कर्म धर्म बन जाता है। मेरे शब्दों वल ध्यान दे आ जी जे नीयत रास होवे ते धर्म कर्म हुंदा है धर्म पहला रख के कर्म करिए ते धर्म अगे होवे ते ओ कर्म है शुद्ध है ते जे कल्ला अगे कर्म कर रह जाए धर्म पिछे चला जाए उन्हूं साहब ने कहा कि कर्म धर्म पाखंड जो दिश है। ये नहीं कहा कि धर्म कर्म पाखंड जो दिश है कर्म धर्म पाखंड जो दिश है। मैं कल बेनती की सी कि हर वड्डी चीज छोटी नूं अपने वल खिंचदी कुदरत दा इक नेम है। फिर मैं क्योंकि ना हुक्म किया मत्था टेकने ते परकर्मा करने परकर्मा करन दा परण करन दा भाव ही ए वे कि हे धन गुरु ग्रंथ साहिब जी मेरी अकल कोई नहीं तू सब तो वड्डा है मैं तेरे चरणा विच बेनती करना वड्डिया मैनू अपने चरणा विच जोड़ लवे। भाई वीर सिंह होणा ने इहदे अर्थ कीते ने बड़े सोहणे असीं उह पढ़ने हां। एक कविता है उहनां दी कहिण लगे तुसीं बणिया नेम वड्डे खिचन छोटियां कि तुसी बनिया नेम वड्डे खिचन छोटियां सूरज खिचे धरत धरत फिर चंद नूं चंद मारदा खिच उशारे सागरां खिच अपने वल खिच सब तो वड्डिया। कहिण लगे जे ना रखे खिच साइयां मेरिया हाए गवाच जासा मैं बन ते वेलिया। तू सब तो वड्डा है मैं तेरी परकर्मा करना क्योंकि मेरा तेरे तो बिना गुजारा नहीं। ते परकर्मा दा अर्थ हुंदा है परण करना परकर्मा दा अर्थ हुंदा है साक्षी जानना परकर्मा दा अर्थ हुंदा है कुर्बान जाना। कल नूं असीं अगे पढ़ांगे कि पाठ रोज करना है ते किवें करना है। धन गुरु ग्रंथ साहिब कृपा करन अज इनियां कु बेनतियां प्रवान करियो होईयां बेअंत भुल्लां साध संगत आप बख्श देणियां। वाहिगुरु जी का खालसा।